ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਤੋਂ ਕਟਾਇਆ ਖੁਦਾ ਕੇ ਲਈ। ਇੱਥੋਂ ਤੱਕ ਲਿਖ ਦਿੱਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਤੀਰਥ ਹੈ ਸਿਰ ਚੁਕਾਉਣ ਵਾਸਤੇ, ਜਿੱਥੇ ਇੱਕ ਪਿਤਾ ਨੇ ਆਪਣੇ ਬੱਚਿਆਂ ਨੂੰ ਖੁਦਾ ਦੇ ਨਾਂ ਤੇ ਕੁਰਬਾਨ ਕੀਤਾ ਹੋਵੇ। ਸੋ ਐਸੇ ਬਚਨ ਸਤਿਗੁਰੂ ਸਾਹਿਬ ਜੀ ਬਾਬਤ ਹੀ ਕਹਿਣੇ ਬਣ ਆਉਂਦੇ ਹਨ। ਧੰਨ ਚੋਜੀ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਆਪਣੇ ਲਾਲਾਂ ਦੀ ਕੁਰਬਾਨੀ ਦੇ ਕਰਕੇ ਸੋ ਪਾਈ ਰਹਿੰਦੀ ਦੁਨੀਆਂ ਤੱਕ। ਸੋ ਜਿੱਥੇ ਧਰਮ ਦੀ ਰੱਖਿਆ ਕੀਤੀ ਹੈ, ਉੱਥੇ ਨਾਲ ਦੇ ਨਾਲ ਅਨੇਕਾਂ ਹੀ ਲਾਲਾਂ ਨੂੰ, ਅਨੇਕਾਂ ਮਾਵਾਂ ਦੇ ਸੋ ਲਾਲਾਂ ਨੂੰ ਬਚਾਉਣਾ ਕੀਤਾ ਹੈ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਬਾਬਤ ਮਹਾਂਪੁਰਖਾਂ ਨੇ ਬੜੇ ਸੁੰਦਰ ਬਚਨ ਲਿਖੇ ਹਨ ਕਿ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚੌਹਾਂ ਬੱਚਿਆਂ ਕਹਾਏ ਦੇਵੇ, ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲੇਵੇ, ਸਿੱਖ ਨੂੰ ਨਿਕਾਲ ਜੀ। ਐਸੇ ਸਤਿਗੁਰੂ ਕਰਦੀ ਕਰ ਪ੍ਰੀਤਮ ਜੀ, ਜਿਨ੍ਹਾਂ ਨੇ ਵੱਡੀ ਬਖਸ਼ਿਸ਼ ਸਾਡੇ ਤੇ ਕੀਤੀ ਹੈ। ਭਾਈ ਕੋਈ ਹੈ ਸੰਸਾਰ ਤੇ ਐਸਾ ਗੁਰੂ ਜਿਹੜਾ ਕੋਈ ਰਹਿਬਰ ਦੁਨੀਆਂ ਦੀ ਹਿਸਟਰੀ ਪੜ੍ਹਨ ਵਾਲੇ ਵਿਦਵਾਨ ਜਨ ਇਸ ਸੰਸਾਰ ਦੇ ਅੰਦਰ ਸਦਾਇਮਾਨ ਹੋਣਗੇ, ਪਰ ਲਿਖਤਾਂ ਕਮਜ਼ੋਰ ਹੋ ਜਾਂਦੀਆਂ ਹਨ, ਪੜ੍ਹਨ ਵਾਲਿਆਂ ਦੀ ਬੁੱਧੀ ਬੁਖਲਾ ਜਾਂਦੀ ਹੈ, ਕੋਈ ਐਸਾ ਰਹਿਬਰ, ਕੋਈ ਐਸਾ ਪੀਰ, ਕੋਈ ਐਸਾ ਦੇਵ ਪੁਰਖ, ਕੋਈ ਦੇਵਤਾ ਅਜਿਹਾ ਨਹੀਂ ਮਿਲੇਗਾ ਜਿਹੜਾ ਆਪਣੇ ਨਾਦੀ ਪੁੱਤਰਾਂ ਤੋਂ ਆਪਣੀ ਬਿੰਦੀ ਬੰਸ ਨੂੰ ਵਾਰ ਕਰਕੇ ਇਹ ਕਹੇ ਕਿ ਇਨ ਪੁੱਤਰਨ ਕੀ ਸੀਸ ਪਰ, ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ। ਇਹ ਕੇਵਲ ਕਲਗੀ ਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੂੰ ਹੀ ਬਾਣ ਆਇਆ ਹੈ। ਉਹ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਪਰਿਵਾਰ ਦੇ ਵਿੱਚੋਂ, ਸਾਡੇ ਪਿਆਰੇ ਬਾਬੇ ਮਹਾਂਪੁਰਖਾਂ ਦੇ ਜੋ ਦਾਸਤਾਨ ਹੈ, ਜੋ ਅਨੋਖੀ ਦਾਸਤਾਨ ਹੈ, ਉਸ ਵਿੱਚੋਂ ਜਿਹੜਾ ਅੱਜ ਦਾ ਦਿਹਾੜਾ ਹੈ, ਭਾਈ ਆਪ ਜੀ ਨੇ ਸਰਵਣ ਕੀਤੀ ਹੋਵੇਗੀ ਕਥਾ ਸਾਰੀ ਦੀ ਸਾਰੀ, ਫਿਰ ਵੀ ਦਾਸ ਟੂਕ ਮਾਤਰ ਬੇਨਤੀ ਕਰੇ ਕਿ ਸਰਸਾ ਦੇ ਕੰਢੇ ਤੋਂ ਸਤਿਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੱਖੋ ਵੱਖਰੇ ਥਾਵਾਂ ਨੂੰ ਚਾਲੇ ਪਾਏ ਹਨ। ਵੱਡੇ ਸਾਹਿਬਜ਼ਾਦੇ ਸਤਿਗੁਰੂ ਸਾਹਿਬ ਜੀ ਦੇ ਨਾਲ, ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ ਚੱਲੇ ਹਨ ਉੱਧਰ। ਸੋ ਗੁਰੂ ਕੇ ਮਹਿਲ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਨਾਲ, ਦਿੱਲੀ ਵਾਲੇ ਸਿੱਖ ਦੇ ਨਾਲ ਦਿੱਲੀ ਦੇ ਰਸਤੇ ਪਏ ਹਨ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਾਹਿਬ ਬਾਬਾ ਜ਼ੋਰਾਵਰ ਸਿੰਘ, ਸਾਹਿਬ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੇ ਸਮੇਤ, ਸੋ ਗੰਗੂ ਜਿਹੜਾ ਖੇੜੀ ਦਾ ਰਹਿਣ ਵਾਲਾ ਸੀ, ਜਿਸਨੇ ਬੇਨਤੀ ਕੀਤੀ ਮਾਤਾ ਜੀ ਦੇ ਪਾਸ ਕਿ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ, ਮੇਰਾ ਨਗਰ ਇੱਥੋਂ ਨੇੜੇ ਹੈ। ਉਹਦੇ ਨਾਲ ਇੱਕ ਖੁਰਚੀ ਜੋ ਧਨ ਦੀ ਖੱਚਰ ਤੇ ਲੱਦੀ ਹੋਈ ਸੀ, ਉਸ ਨੂੰ ਨਾਲ ਲੈ ਕਰਕੇ ਚੱਲੇ ਹਨ। ਇਹ ਗੰਗੂ ਬਾਬਤ ਕਈ ਗੁਰਮੁਖ ਪਿਆਰੇ ਇਹ ਕਹਿੰਦੇ ਨੇ ਕਿ ਇਹ ਗੁਰੂ ਘਰ ਦਾ ਰਸੋਈਆ ਸੀ, ਪਰ ਇਤਿਹਾਸਕ ਲਿਖਤਾਂ ਮੁਤਾਬਕ ਇਹ ਪੜ੍ਹਨ ਨੂੰ ਮਿਲਦਾ ਕਿ ਕੁਝ ਕੁ ਸਮਾਂ ਇਹ ਗੁਰੂ ਘਰ ਦਾ ਮਸੰਦ ਰਿਹਾ ਹੈ। ਸੋ ਐਸਾ ਜਿਹੜਾ ਇਹ ਹੈ, ਇਹ ਲੈ ਕਰਕੇ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਖੇੜੀ ਪਹੁੰਚਿਆ ਹੈ। ਸੋ ਨਗਰ ਵਿੱਚ ਜਾਣੇ ਤੇ ਇਸ ਨੇ ਧਨ ਦਾ ਲਾਲਚ ਇਹਦੀਆਂ ਅੱਖਾਂ ਵਿੱਚ ਆ ਗਿਆ, ਲੋਭ ਦਾ ਮਾਰਿਆ ਹੋਇਆ ਆਪਣੀ ਮਾਂ ਨੂੰ ਜਾ ਕੇ ਕਹਿਣ ਲੱਗਾ, ਮਾਂ ਤੂੰ ਇਹਨਾਂ ਦੀ ਰੋਟੀ ਵਿੱਚ ਜ਼ਹਿਰ ਪਾ ਦੇ। ਮਾਤਾ ਇਸ ਦੀ ਕਹਿਣ ਲੱਗੀ, ਵੇ ਗੰਗੂ, ਮੈਂ ਤੇ ਅਜਿਹਾ ਪਾਪ ਕਰਮ ਕਰ ਨਹੀਂ ਸਕਦੀ, ਪਰ ਤੈਨੂੰ ਵੀ ਚਾਹੀਦਾ ਹੈ ਕਿ ਜਿਸ ਘਰ ਦਾ ਖਾਧਾ ਹੋਵੇ ਅਜਿਹਾ ਪਾਪ ਨਾ ਕਰ, ਤੂੰ ਇਸ ਪਾਪ ਤੋਂ ਟਲ ਜਾ। ਪਰ ਵਿਦਵਾਨਾਂ ਦਾ ਬੜਾ ਸੁੰਦਰ ਕਥਨ ਹੈ, ਕਹਿੰਦੇ ਨੇ ਕਿ ਕੇਲੇ ਦੇ ਛਿਲਕੇ ਤੋਂ ਤਿਲਕਿਆ ਹੋਇਆ ਮਨੁੱਖ ਹੋ ਸਕਦਾ ਹੈ ਕਿ ਡਿੱਗਣ ਨੂੰ ਬਚ ਜਾਵੇ, ਪਰ ਜਿਹੜਾ ਮਾਇਆ ਤੋਂ ਤਿਲਕਿਆ ਹੋਵੇ ਉਹਨੂੰ ਕੋਈ ਸਹਾਰਾ ਨਹੀਂ ਮਿਲਦਾ, ਉਹ ਡਿੱਗ ਹੀ ਪੈਂਦਾ। ਮਾਇਆ ਤੋਂ ਤਿਲਕੇ ਹੋਏ ਦੇ ਕਿਰਦਾਰ ਦਾ ਡਿੱਗਣਾ ਅਵਸ਼ ਹੈ, ਉਹ ਡਿੱਗ ਹੀ ਜਾਂਦਾ ਹੈ ਮਨੁੱਖ। ਇਹ ਡਿੱਗਿਆ ਹੋਇਆ ਕਿਰਦਾਰ ਤੋਂ ਉਸ ਸਮੇਂ ਇਸ ਨੇ ਮਾਤਾ ਜੀ ਜਿਸ ਸਮੇਂ ਸੋ ਅਨੇਕਾਂ ਦਿਨ ਦੇ ਥਕੇਵੇਂ ਤੋਂ ਬਾਅਦ ਸਰੀਰ ਨੇ ਕੁਝ ਥਕੇਵਾਂ ਮਹਿਸੂਸ ਕੀਤਾ। ਸੋ ਬੱਚਿਆਂ ਦੋਵਾਂ ਨੂੰ ਨਾਲ ਲੈ ਕਰਕੇ ਸੁਭਾਈਮਾਨ ਹਨ ਇਹਦੇ ਘਰ ਦੇ ਵਿੱਚ। ਉਸ ਸਮੇਂ ਇਹਨੇ ਜਿਹੜਾ ਉਹ ਧਨ ਸੀ ਖੁਰਚੀ ਭਰੀ ਹੋਈ ਉਸਨੂੰ ਲਾਂਭੇ ਕੀਤਾ, ਮਾਤਾ ਜੀ ਨੇ ਵੇਖ ਲਿਆ। ਸੋ ਕੁਝ ਕੁ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਮਾਤਾ ਜੀ ਨੇ ਸੋ ਦਿਨ ਚੜ੍ਹਦੇ ਨੂੰ ਇਸ ਨੂੰ ਪੁੱਛਿਆ, ਕਹਿਣ ਲੱਗੇ ਗੰਗੂ ਉਹ ਧਨ ਸਾਂਭ ਕੇ ਰੱਖ ਲਿਆ ਸੀ, ਕਹਿਣ ਲੱਗਾ ਮੈਂ ਤੇ ਕੋਈ ਨਹੀਂ ਸਾਂਭਿਆ, ਕੋਈ ਚੋਰ ਲੈ ਗਿਆ ਹੋਵੇਗਾ। ਮਾਤਾ ਜੀ ਨੇ ਬਚਨ ਕੀਤੇ, ਗੰਗੂ ਅਸੀਂ ਤੈਨੂੰ ਆਪ ਵੇਖਿਆ ਸੀ ਖੜਦੇ ਨੂੰ ਉਸ ਸਮੇਂ, ਕਹਿਣ ਲੱਗਾ ਨਾਲੇ ਤੁਹਾਨੂੰ ਘਰ ਰੱਖਾਂ ਤੇ ਨਾਲੇ ਮੈਨੂੰ ਚੋਰ ਬਣਾਉਂਦੇ, ਜੇ ਚੋਰ ਕਰਦੇ ਮੈਨੂੰ ਹੁਣੇ ਲਿਆ ਕਰਕੇ ਛਪਾਈ ਤੇ ਤੁਹਾਨੂੰ ਪਕੜਾ ਦੇਣਾ। ਪਰ ਵੱਡੇ ਮਹਾਂਪੁਰਖਾਂ ਨੇ ਇਹ ਕਥਾ ਸੁਣਾਈ ਹੈ ਕਿ ਮਾਤਾ ਜੀ ਦੇ ਪਾਸ ਆਣ ਕੇ ਕਹਿਣ ਲੱਗਾ, ਮਾਤਾ ਜੀ ਜਿਹੜਾ ਧਨ ਸੀ ਉਹ ਕੋਈ ਚੋਰੀ ਚੁੱਕ ਕੇ ਲੈ ਗਿਆ। ਮਾਤਾ ਜੀ ਕਹਿੰਦੇ ਉਹ ਜਾਣੇ। ਸੋ ਉਸ ਸਮੇਂ ਰੌਲਾ ਪਾਉਣ ਲੱਗਾ ਉੱਚੀ ਉੱਚੀ। ਮਾਤਾ ਜੀ ਕਹਿਣ ਲੱਗੇ ਕਿ ਵੇਖ ਗੰਗੂਆ, ਜੇ ਧਨ ਚਾਹੀਦਾ ਵੈਸੇ ਲੈ ਲੈ ਪਰ ਰੌਲਾ ਨਾ ਪਾ। ਉਸ ਸਮੇਂ ਕਹਿਣ ਲੱਗਾ ਜੀ ਜੇ ਮੈਂ ਰੌਲਾ ਨਾ ਪਾਇਆ ਤੇ ਮੈਨੂੰ ਚੋਰ ਬਣਾਵੋਗੇ ਤੁਸੀਂ। ਰੌਲਾ ਪਾ ਕੇ ਲੋਕ ਇਕੱਠੇ ਕੀਤੇ, ਪਿੰਡ ਦਾ ਲੰਬੜਦਾਰ ਉਸਨੂੰ ਨਾਲ ਲੈ ਕਰਕੇ ਮਰਿੰਡੇ ਇਹ ਪਹੁੰਚਿਆ ਹੈ। ਉੱਥੋਂ ਜਾਨੀ ਮਾਨੀ ਖਾਂ ਇਹਨਾਂ ਦੋਵਾਂ ਜਿਹੜੇ ਇੱਥੋਂ ਦੇ ਥਾਣੇਦਾਰ ਸਨ ਉਹਨਾਂ ਨੂੰ ਨਾਲ ਲੈ ਕਰਕੇ ਤੇ ਸਾਹਿਬਜ਼ਾਦਿਆਂ ਨੂੰ ਸਮੇਤ ਮਾਤਾ ਜੀ ਦੇ ਗ੍ਰਿਫ਼ਤਾਰ ਕਰਵਾਉਣਾ ਕੀਤਾ। ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਸਾਹਿਬਜ਼ਾਦੇ ਸੋ ਮਾਤਾ ਜੀ ਦੇ ਸਮੇਤ ਇਸ ਮਰਿੰਡੇ ਵੱਲ ਨੂੰ ਜਾ ਰਹੇ ਹਨ, ਲੋਕ ਤੱਕ ਕਰਕੇ ਅਨੁਮਾਨ ਲਾਉਂਦੇ ਹਨ, ਕਹਿੰਦੇ ਨੇ ਕਿ ਇਵੇਂ ਉਹ ਸੋਭਾ ਵਿੱਚ ਕਵੀ ਜੀ ਨੇ ਲਿਖਿਆ ਹੈ, ਕੋਈ ਇਹ ਅਨੁਮਾਨ ਲਾਉਂਦਾ ਹੈ ਜਿਵੇਂ ਰਾਮ ਚੰਦਰ ਜੀ ਤੇ ਲਛਮਣ ਜੀ ਤੁਰੇ ਜਾਂਦੇ ਹੋਣ, ਜਿਵੇਂ ਕੋਈ ਕਹਿੰਦਾ ਨਹੀਂ ਜੀ ਜਿਵੇਂ ਕੋਈ ਬਲਭੱਦਰ ਜੀ ਤੇ ਕ੍ਰਿਸ਼ਨ ਜੀ ਦੀ ਜੋੜੀ ਜਾਂਦੀ ਹੋਵੇ। ਇਸ ਤਰੀਕੇ ਦੇ ਨਾਲ ਅਨੁਮਾਨ ਉਸ ਸਮੇਂ ਲਾਉਂਦੇ ਹਨ ਲੋਕ। ਐਸੀ ਮਨਮੋਹਕ ਸੂਰਤ ਹੈ, ਜਿਹੜਾ ਵੀ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦਾ ਹੈ ਉਹਦੇ ਚਿੱਤ ਨੂੰ ਹਰ ਲੈਂਦੀ ਹੈ, ਸੁਭਾਵਕ ਹੀ ਇਹਨਾਂ ਚਰਨਾਂ ਤੇ ਝੁਕ ਜਾਂਦਾ ਹੈ। ਝੁਕਣ ਵੀ ਕਿਉਂ ਨਾ ਭਾਈ, ਜਦੋਂ ਆਪ ਜੀ ਸਾਹਿਬਜ਼ਾਦਿਆਂ ਦਾ ਪਾਵਨ ਇਤਿਹਾਸ ਪੜ੍ਹੋਗੇ, ਇਹ ਕੈਸੇ ਹਨ, ਇਹ ਕੌਣ ਮਹਾਂਪੁਰਖ ਹਨ। ਸੋ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਇਹ ਕਥਾ ਬੜੀ ਸੁੰਦਰ ਆਉਂਦੀ ਹੈ ਕਿ ਸਤਿਗੁਰੂ ਸਾਹਿਬ ਕਲਗੀ ਪਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਸ ਸੋ ਰੰਗੇ ਦੇ ਭੇਜੇ ਹੋਏ ਸਿਪਾਹੀ ਪਰਵਾਨਾ ਲੈ ਕਰਕੇ ਆਏ। ਸਤਿਗੁਰੂ ਸਾਹਿਬ ਜੀ ਨੂੰ ਪਰਵਾਨਾ ਭੇਜਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਅਸੀਂ ਤੇਰੇ ਮੱਥੇ ਹੀ ਨਹੀਂ ਲੱਗਣਾ ਚਾਹੁੰਦੇ, ਮਿਲਣਾ ਤੇ ਦੂਰ ਦੀ ਬਾਤ। ਸੋ ਉਸ ਸਮੇਂ ਉਹ ਜਦੋਂ ਪਰਵਾਨਾ ਲੈ ਕਰਕੇ ਆਏ ਤੇ ਜਿਹੜੇ ਪਿੰਡਾਂ ਦੇ ਲੋਕ ਸਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ, ਉਹਨਾਂ ਦੇ ਚਿੱਤ 'ਚ ਡਰ ਗਿਆ, ਬੈਠ ਗਿਆ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮੇਂ ਪਰਵਾਨਾ ਆਇਆ ਸੀ, ਮਹਾਰਾਜ ਗਏ ਵਾਪਸ ਨਹੀਂ ਆਏ, ਦੀਦਾਰ ਨਹੀਂ ਹੋਏ, ਸ਼ਹਾਦਤ ਦਾ ਜਾਮ ਪੀ ਗਏ, ਹੁਣ ਇਹ ਫਿਰ ਪਰਵਾਨਾ ਲੈ ਕੇ ਆ ਗਏ ਹਨ। ਉਹਨਾਂ ਦੇ ਗਲ ਵਿੱਚ ਜਿਹੜੇ ਬਾਣੇ ਪਾਏ ਸਨ ਨੀਲੇ ਸਨ। ਸਾਹਿਬ ਬਾਬਾ ਫਤਿਹ ਸਿੰਘ ਜੀ ਨੇ ਇਹ ਵੇਖ ਕਰਕੇ ਨੀਲਾ ਬਾਣਾ ਪਾਇਆ, ਦਮਾਲਾ ਬੱਧਾ ਸਿਰ ਤੇ ਉਹਨਾਂ ਸਿਪਾਹੀਆਂ ਨੂੰ ਵੇਖ ਕਰਕੇ ਸੋ ਵਿੱਚੋਂ ਨਿਕਾ ਜਿਹਾ ਫਰਲਾ ਛੱਡ ਕੇ ਤੇ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਆਣ ਕੇ ਸੁਭਾਈਮਾਨ ਹੋ ਗਏ। ਮੋਢੇ ਤੇ ਸਲੋਤਰ ਰੱਖਿਆ ਹੋਇਆ ਸੀ, ਸਤਿਗੁਰੂ ਸਾਹਿਬ ਜੀ ਨੇ ਵੇਖ ਕਰਕੇ ਬਚਨ ਕੀਤੇ, ਕਹਿਣ ਲੱਗੇ ਸੋ ਸਾਰੀ ਸੰਗਤ ਜਿਹਦਾ ਚਿੱਤ ਉਦਾਸ ਜਿਹਾ ਹੋਇਆ ਸੀ ਸਾਰੇ ਚੜ੍ਹਦੀ ਕਲਾ ਦੇ ਸਹਿਤ ਹੋ ਗਏ। ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਲਾਡ ਵਧਾਏ ਆਪਣੇ ਸਾਹਿਬਜ਼ਾਦਾ ਜੀ ਨੂੰ ਉੱਥੇ ਨਾਲ ਬਚਨ ਕੀਤਾ ਕਿ ਤੁਹਾਡਾ ਵੀ ਪੰਥ ਚੱਲੇਗਾ। ਪਿਆਰਿਆਂ ਦੇ ਵਿੱਚੋਂ, ਪੰਜਾਂ ਪਿਆਰਿਆਂ ਵਿੱਚੋਂ ਬਾਬਾ ਹਿੰਮਤ ਸਿੰਘ ਜੀ ਨੇ ਆਗਾਹ ਹੋ ਕਰਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਲੰਮੇ ਪੈ ਗਏ, ਧੰਨ ਹੋ ਤੁਸੀਂ। ਤਾਂਹੀਓ ਜਿਹੜੇ ਨਿਹੰਗ ਸਿੰਘ ਫੌਜਾਂ ਨੇ, ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਦਲ ਪੰਥ ਹੈ, ਜਿਹੜੇ ਮਹਾਰਾਜ ਜੀ ਨੇ ਬਚਨ ਕੀਤੇ ਸਨ, ਤਾਂਹੀਓ ਨਿਹੰਗ ਸਿੰਘ ਫੌਜਾਂ ਅੱਜ ਤੱਕ ਵੀ ਅਰਦਾਸ ਕਰਦਿਆਂ ਇਹ ਬਚਨ ਜ਼ਰੂਰ ਕਰਦੀਆਂ ਹਨ ਕਿ ਬਾਬਾ ਫਤਿਹ ਸਿੰਘ ਜੀ ਕੇ ਜਥੇ ਸਿੰਘ ਤੇ ਨਾਲ ਪਿਆਰੇ ਹਿੰਮਤ ਸਿੰਘ ਜੀ ਦਾ ਨਾਂ ਲੈਂਦੇ ਹਨ, ਭਾਵ ਕਿ ਪਹਿਲੇ ਜਥੇਦਾਰ ਇਸ ਪੰਥ ਦੇ ਬਾਬਾ ਹਿੰਮਤ ਸਿੰਘ ਜੀ ਹਨ। ਬਾਬਾ ਫਤਿਹ ਸਿੰਘ ਜੀ ਤੋਂ ਬਾਅਦ ਉਹਨਾਂ ਤੋਂ ਪੰਥ ਦੀ ਆਰੰਭਤਾ ਹੈ ਇਹ ਅਕਾਲੀ ਪੰਥ ਦੇ, ਤੇ ਪਹਿਲੇ ਜਥੇਦਾਰ ਬਾਬਾ ਹਿੰਮਤ ਸਿੰਘ ਜੀ ਨੂੰ ਮੰਨਦੇ ਨੇ ਪਿਆਰੇ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ। ਭਾਈ ਜਿਨ੍ਹਾਂ ਦੇ ਚਰਨਾਂ ਤੇ ਪਿਆਰਿਆਂ ਚੋਂ ਮਹਾਂਪੁਰਖ ਵੀ ਝੁਕਦੇ ਹੋ, ਕੌਣ ਹੈ ਸੰਸਾਰ ਦੇ ਉੱਤੇ ਜਿਹੜਾ ਉਹਨਾਂ ਦੇ ਚਰਨਾਂ ਤੇ ਨਾ ਝੁਕ ਸਕਦਾ ਹੋ। ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਾਹਿਬਜ਼ਾਦੇ ਮਰਿੰਡੇ ਨੇੜੇ ਪਹੁੰਚੇ ਹਨ। ਉਸ ਤੋਂ ਅੱਗੇ ਇਹਨਾਂ ਨੂੰ ਨਾਲ ਲੈ ਕਰਕੇ ਇਹੋ ਜਾਨੀ ਮਾਨੀ ਖਾਂ ਇਹ ਸੂਬੇ ਦੀ ਕਚਹਿਰੀ ਦੇ ਵਿੱਚ ਲੈ ਕਰਕੇ ਪਹੁੰਚੇ ਹਨ। ਇਹਨੇ ਕਹਿ ਲਈਏ ਕਿ ਆਹ ਜਿਹੜੇ ਦਿਹਾੜੇ ਨੇ ਉਹੋ ਹੀ ਇਨ ਬਿਨ ਉਹਨਾਂ ਦਿਹਾੜਿਆਂ ਦੀ ਕਥਾ ਹੀ ਚੱਲ ਰਹੀ। ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਆਏ, ਇਹ ਡੰਗੂ ਨਾਲ ਚੱਲ ਕਰਕੇ ਆਇਆ। ਧਨ ਦਾ ਲਾਲਚੀ ਮਨੁੱਖ ਅਗਾਂਹ ਦੀ ਅਗਾਂਹ ਧਨ ਦਾ ਲਾਲਚ ਵੱਧਦਾ ਹੀ ਜਾਂਦਾ। ਜੋ ਗ੍ਰੰਥਾਂ ਮੁਤਾਬਕ ਕਹਿੰਦੇ ਲੱਖ ਕਰੋੜ ਰੁਪਈਏ ਦੇ ਨੇੜੇ ਜਿਹੜਾ ਪਹਿਲਾਂ ਧਨ ਇਹਨੇ ਚੁਰਾਇਆ ਉਹਦੀ ਕੀਮਤ, ਤੇ ਉਹਨਾਂ ਸਮਿਆਂ 'ਚ ਵੇਖ ਲਓ ਲੱਖ ਰੁਪਈਏ ਦੀ ਕਿੰਨੀ ਕੀਮਤ ਹੋਵੇਗੀ। ਉਹਦੇ ਨਾਲ ਇਸਦਾ ਗੁਜ਼ਾਰਾ ਨਹੀਂ ਹੋਇਆ। ਕਹਿਣ ਲੱਗਾ ਜਾਨੀ ਮਾਨੀ ਖਾਂ ਨੂੰ, ਕਹਿੰਦਾ ਵੇਖ ਲਓ ਮੈਂ ਪਕੜਾਏ ਨੇ, ਤੁਸੀਂ ਇਹ ਯਤਨ ਕਰਿਓ ਮੇਰੀ ਸਿਫਾਰਿਸ਼ ਕਰਿਆ ਜੇ, ਤੇ ਮੈਨੂੰ ਹੋਰ ਸੂਬੇਦਾਰ ਜਿਹੜਾ ਵਜ਼ੀਰ ਖਾਂ ਹੈ ਉਹਦੇ ਪਾਸੋਂ ਹੋਰ ਮੈਨੂੰ ਧਨ ਦੌਲਤ ਜ਼ਰੂਰ ਦਵਾਇਆ। ਇਹ ਨਾਲ ਲੈ ਕਰਕੇ ਪਹੁੰਚਿਆ। ਉੱਧਰ ਕਿਸੇ ਸੂਈਏ ਨੇ ਪਹਿਲਾਂ ਹੀ ਸੂਹ ਪਹੁੰਚਾ ਦਿੱਤੀ ਹੈ ਕਿ ਗੰਗੂ ਨੇ ਜਿਹੜਾ ਗੁਰੂ ਘਰ ਦਾ ਧਨ ਹੈ ਨਾ, ਉਹ ਗੰਗੂ ਦੇ ਪਾਸ ਪਿਆ ਹੋਇਆ, ਇਹਨੇ ਕਿਸੇ ਨੂੰ ਉਹ ਦਿੱਤਾ ਨਹੀਂ, ਇਹ ਨਹੀਂ ਇਹਨੇ ਜਮ੍ਹਾਂ ਕਰਾਇਆ। ਸਾਹਿਬਜ਼ਾਦਿਆਂ ਨੂੰ ਲੈ ਕਰਕੇ, ਮਾਤਾ ਜੀ ਨੂੰ ਨਾਲ ਲੈ ਕਰਕੇ ਪਹੁੰਚੇ। ਮਾਤਾ ਜੀ ਸਮੇਤ, ਮਾਤਾ ਗੁਜਰ ਕੌਰ ਜੀ ਸਮੇਤ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਠਹਿਰਾਇਆ ਗਿਆ ਹੈ। ਸੋ ਉੱਧਰ ਗੰਗੂ ਲੈਣ ਤੇ ਆਇਆ ਹੈ ਇਨਾਮ, ਜਾ ਕਰਕੇ ਉਸ ਸਮੇਂ ਇਨਾਮ ਦੀ ਮੰਗ ਕੀਤੀ। ਉਸ ਸਮੇਂ ਸੂਬਾ ਕਹਿਣ ਲੱਗਾ ਗੰਗੂ ਇਨਾਮ ਤੇ ਬਾਅਦ ਵਿੱਚ ਦੇਵਾਂਗੇ, ਜਿਹੜਾ ਧਨ ਤੂੰ ਲੁੱਟਿਆ ਹੈ ਗੁਰੂ ਘਰ ਦਾ, ਜਿਹੜਾ ਚੁਰਾਇਆ ਹੈ ਪਹਿਲਾਂ ਉਹ ਲਿਆ ਕੇ ਦੇ, ਜੇ ਉਹ ਨਾ ਲਿਆ ਕੇ ਦਿੱਤਾ ਤੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸਿਪਾਹੀ ਨਾਲ ਭੇਜ ਦਿੱਤੇ ਇਹਨੇ, ਜਿੱਥੇ ਧਨ ਦੱਬਿਆ ਸੀ ਉੱਥੋਂ ਪ੍ਰਾਪਤ ਨਹੀਂ ਹੁੰਦਾ, ਕਦੀ ਕਿਤੇ ਉਹ ਪਟਾਉਂਦਾ ਹੈ ਕਦੀ ਕਿਤੇ ਉਹ ਪਟਾਉਂਦਾ ਹੈ, ਧਨ ਲੱਭਦਾ ਨਹੀਂ। ਸਿਪਾਹੀਆਂ ਦੀ ਮਾਰ ਖਾਂਦਾ ਹੀ ਗੰਗੂ ਜਿਹੜਾ ਉਹਦੇ ਸਰੀਰ ਦਾ ਅੰਤ ਹੋਇਆ। ਬਹੁਤ ਹੀ ਭੈੜੀ ਮੌਤ ਇਸ ਗੰਗੂ ਨੇ, ਗੁਰੂ ਘਰ ਦੇ ਨਾਲ ਧਰੋਹ ਕਰਨ ਵਾਲਿਆਂ ਦੀ ਮੌਤ, ਜੇ ਕਿਸੇ ਨੇ ਅਨੁਮਾਨ ਲਾਉਣਾ ਹੋਵੇ ਕਿ ਕਿਹੋ ਜਿਹੀ ਗੰਗੂ ਦੀ ਮੌਤ ਹੋਈ ਹੋਵੇਗੀ, ਜਾਂ ਥੋੜੇ ਦਿਨ ਪਹਿਲਾਂ ਤੁਸੀਂ ਵੇਖ ਹੀ ਲਿਆ ਨਾ ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਦੀ ਮੌਤ ਕਿਸ ਤਰੀਕੇ ਨਾਲ ਹੁੰਦੀ। ਜਿਵੇਂ ਸੰਗਤਾਂ ਨੇ ਚਾਟਾ ਛਕਾ ਛਕਾ ਕੇ ਮਾਰਿਆ ਨਾ, ਇੱਥੇ ਹੀ ਆਇਆ ਹੋਇਆ ਗੁਰੂ ਘਰ ਦੀ ਬੇਅਦਬੀ ਕਰਨ ਵਾਲਾ, ਇਸ ਤਰੀਕੇ ਛਿੱਤਰ ਖਾਂਦਿਆਂ ਭੈੜੀ ਦੁਰਗਤੀ ਦੇ ਸਹਿਤ ਇਸ ਸੰਸਾਰ ਤੋਂ ਗੰਗੂ ਗਿਆ ਹੈ, ਭੈੜੀ ਮੌਤ ਮਰਿਆ ਗੁਰੂ ਘਰ ਤੋਂ ਵੀ ਬੇਮੁੱਖ ਹੋ ਕਰਕੇ। ਸੋ ਜਿੱਥੇ ਭਾਈ ਸੰਸਾਰ ਤੋਂ ਸਾਰਿਆਂ ਹੀ ਚਲਿਆ ਜਾਣਾ, ਰਹਿਣਾ ਕਿਸੇ ਨੇ ਨਹੀਂ, ਜਿਹੜਾ ਵੀ ਆਇਆ ਹੈ ਜਿਹਨੇ ਜਨਮ ਧਾਰਨ ਕੀਤਾ ਜਾਣਾ ਜ਼ਰੂਰ ਹੈ, ਪਰ ਭਾਈ ਸਿਆਣਿਆਂ ਦੀ ਆਮ ਕਹਾਵਤ ਹੈ ਕਿ ਆਪਣਾ ਮਰਨ ਨਾ ਕੋਈ ਵਿਗਾੜੇ, ਜੀਂਦੇ ਜੀ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ ਪਰ ਕਿਸੇ ਦਾ ਮਰਨ ਨਾ ਵਿਗੜੇ। ਜਿਹੜਾ ਮਰਨ ਵਿਗਾੜ ਕਰਕੇ ਚਲਿਆ ਜਾਵੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ, ਦੋਵਾਂ ਹੀ ਲੋਕਾਂ ਵਿੱਚ ਕਾਲਖ ਹੀ ਮੱਥੇ ਤੇ ਲੱਗਦੀ, ਮੱਥੇ ਤੇ ਕਾਲਖ ਲੈ ਕਰਕੇ ਇਸ ਸੰਸਾਰ ਤੋਂ ਗਿਆ। ਉੱਧਰ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਪਹਿਲੀ ਪੇਸ਼ੀ ਦਾ ਦਿਹਾੜਾ। ਸੋ ਸਾਹਿਬਜ਼ਾਦਿਆਂ ਦੇ ਪਾਸ, ਮਾਤਾ ਜੀ ਦੇ ਪਾਸ ਸਿਪਾਹੀ ਪਹੁੰਚੇ ਨੇ, ਜਾ ਕੇ ਬਚਨ ਕੀਤਾ ਮਾਤਾ ਜੀ ਦੇ ਪਾਸ, ਬੇਨਤੀ ਕੀਤੀ, ਮਾਤਾ ਜੀ ਅਸੀਂ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਇਹ ਵੇਖੋ ਬੜੀਆਂ ਸੁਚੱਜੀਆਂ ਰਾਜਨੀਤਿਕ ਤੌਰ ਤੇ ਇਹ ਚਾਲਾਂ ਹਨ, ਲੋਕ ਚੱਲਦੇ ਨੇ ਪਹਿਲਾਂ ਤੇ ਠੰਡੇ ਬੁਰਜ 'ਚ ਬਿਠਾ ਲੈਣਾ। ਉਸਦਾ ਕਾਰਨ ਹੈ ਕਿ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਠੰਡ ਜ਼ਿਆਦਾ ਲੱਗਦੀ, ਮਾਤਾ ਜੀ ਬਜ਼ੁਰਗ ਹਨ ਸਰੀਰ ਕਰਕੇ, ਤੇ ਇਹਨਾਂ ਦੀ ਨਿਗਾਹ ਵਿੱਚ ਤੇ ਸਹਿ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਹਿ ਬਾਬਾ ਫਤਿਹ ਸਿੰਘ ਜੀ ਬੱਚੇ ਹੀ ਨੇ ਨਾ, ਤੇ ਮਾਤਾ ਜੀ ਨੂੰ ਬਜ਼ੁਰਗ ਮੰਨਦੇ ਨੇ, ਪਰ ਗੁਰੂ ਕੀ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾ। ਮਾਤਾ ਸਾਹਿਬ ਜੀ ਨੂੰ ਉੱਥੇ ਰੱਖਣ ਦਾ ਕਾਰਨ ਹੀ ਇਹੋ ਹੈ ਕਿ ਠੰਡ ਦੇ ਏਡੇ ਵੱਡੇ ਪ੍ਰਕੋਪ ਦੇ ਨਾਲ ਆ ਵੇਖ ਲਓ ਕਿੰਨੀ ਜ਼ਿਆਦਾ ਠੰਡ ਹੈ। ਸੋ ਅੰਦਰ ਬੈਠਿਆਂ ਹੋਇਆਂ ਨੂੰ, ਚੰਗੇ ਗਬੇਲਿਆਂ ਤੇ ਬੈਠੇ ਹੋਇਆਂ ਨੂੰ, ਕੰਬਲਾਂ ਦੇ ਵਿੱਚ ਸੋ ਵੜਿਆਂ ਹੋਇਆਂ ਨੂੰ, ਰਜਾਈਆਂ 'ਚ ਵੜਿਆਂ ਨੂੰ ਫਿਰ ਵੀ ਠੰਡ ਲੱਗੀ ਜਾਂਦੀ, ਫਿਰ ਵੀ ਹੱਥ ਪੈਰ ਸੁੰਨ ਹੋਈ ਜਾਂਦੇ ਨੇ, ਭਾਵੇਂ ਕੋਈ ਬਜ਼ੁਰਗ ਤੇ ਭਾਵੇਂ ਕੋਈ ਜਵਾਨ। ਸੋ ਫਿਰ ਠੰਡੇ ਬੁਰਜ ਜਿਹੜਾ ਚਫੇਰਿਆਂ ਖੁੱਲ੍ਹਾ ਹੋਵੇ ਤੇ ਉੱਚੇ ਥਾਂ ਤੇ ਹੋਵੇ, ਉੱਥੇ ਕਿੰਨੀ ਜ਼ਿਆਦਾ ਠੰਡ ਦਾ ਪਹਿਰਾ ਹੋਵੇਗਾ। ਕਾਰਨ ਕੀ ਸੀ ਕਿ ਇੰਨੀ ਵੱਡੀ ਠੰਡ ਵਿੱਚ ਜਦੋਂ ਰਹਿਣਗੇ, ਅਜਿਹਾ ਕੱਚ ਝੱਲਣਗੇ, ਤੇ ਮਨੁੱਖ ਅਜਿਹੇ ਕਸ਼ਟ ਤੋਂ ਬਚਣ ਲਈ ਤੇ ਕਹਿ ਹੀ ਦਿੰਦਾ ਕਿ ਇਹਦੇ ਨਾਲੋਂ ਚੰਗਾ ਜੇ ਤੁਸੀਂ ਧਰਮ ਤਬਦੀਲ ਕਰਾਉਣਾ ਚਾਹੁੰਦੇ ਜੇ ਤੇ ਮੈਂ ਕਰਨ ਲਈ ਤਿਆਰ ਹਾਂ। ਪਰ ਧੰਨ ਗੁਰੂ ਕੇ ਸਾਹਿਬ ਜਾਦੇ ਮਾਤਾ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ, ਕਹਿਣ ਲੱਗੇ ਜੀ ਸੂਬੇ ਨੇ ਕਚਹਿਰੀ 'ਚ ਬੁਲਾਇਆ। ਮਾਤਾ ਜੀ ਕਹਿੰਦੇ ਕੀ ਕੰਮ ਹੈ? ਕਹਿੰਦੇ ਜੀ ਕੁੱਝ ਸਮੇਂ ਬਾਅਦ ਤੁਹਾਡੇ ਪਾਸ ਆਣ ਕੇ ਆਪੇ ਦੱਸ ਦੇਣਗੇ ਕੋਈ ਕੰਮ ਹੋਵੇਗਾ। ਲੈ ਕਰਕੇ ਕਚਹਿਰੀ ਨੂੰ ਜਿਸ ਸਮੇਂ ਚੱਲੇ ਹਨ, ਉਸ ਸਮੇਂ ਅਨੇਕ ਤਰੀਕਿਆਂ ਦੇ ਯਤਨ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਕਹਿੰਦੇ ਕਿ ਦਰਵਾਜ਼ਾ ਨਿਕਾ ਜੀ ਜਿਹੜੀ ਬਾਰੀ ਸੀ ਨਾ ਇਸ ਕਚਹਿਰੀ ਦੀ, ਉਹ ਹੀ ਖੋਲੀ ਇੱਕ ਵਾਰ ਦੇ ਵਿੱਚ। ਭਾਵ ਜਦੋਂ ਅੰਦਰ ਵੜਨਗੇ ਸਿਰ ਝੁਕ ਜਾਣਗੇ, ਆਖਾਂਗੇ ਤੁਹਾਡੇ ਤੁਸੀਂ ਸਿਰ ਤੇ ਝੁਕਾ ਹੀ ਲਏ ਨੇ, ਹੁਣ ਦੀਨ ਕਬੂਲ ਕਰ ਲਵੋ। ਜੇ ਸਮੇਂ ਸੂਬੇ ਦੀ ਕਚਹਿਰੀ 'ਚ ਪਹੁੰਚੇ, ਜਾਂਦਿਆਂ ਹੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਸੁਣਦਿਆਂ ਸਾਰ ਹੀ ਸੂਬਾ ਅੱਗ ਬਬੋਲਾ ਹੋ ਉੱਠਿਆ। ਉਸ ਸਮੇਂ ਕਹਿਣਾ ਕੀਤਾ, ਬੱਚੋ ਤੁਹਾਨੂੰ ਪਤਾ ਨਹੀਂ ਇੱਥੇ ਸਲਾਮ ਕਿਹਾ ਜਾਂਦਾ ਹੈ, ਕੋਈ ਵਾਹਿਗੁਰੂ ਜਿਹੜਾ ਸ਼ਬਦ ਹੈ ਸ਼ਰ੍ਹਾਂ ਦੇ ਅਨੁਸਾਰ ਜਿਹੜਾ ਵਾਹਿਗੁਰੂ ਲਫ਼ਜ਼ ਸੁਣ ਵੀ ਲਵੇ ਨਾ, ਉਹਦੇ ਤੇ ਵੀ ਜਿਹੜਾ ਮੁਸਲਮਾਨ ਵਾਹਿਗੁਰੂ ਲਫ਼ਜ਼ ਸੁਣ ਲਏ ਜ਼ਬਾਨੋਂ ਤੇ ਕੀ ਬੋਲਣਾ ਹੈ। ਕਹਿੰਦਾ ਸ਼ਰ੍ਹਾਂ ਮੁਤਾਬਕ ਫਤਵਾ ਲਾਇਆ ਗਿਆ ਹੈ, ਉਹਨੂੰ ਵੀ ਸਜ਼ਾ ਦਾ ਅਧਿਕਾਰੀ ਮੰਨਿਆ ਜਾਂਦਾ, ਸਜ਼ਾ ਦਾ ਅਧਿਕਾਰੀ। ਤੁਸੀਂ ਇੱਥੇ ਫਤਿਹ ਨਹੀਂ ਬੁਲਾ ਸਕਦੇ, ਸਲਾਮ ਕਹਿ ਸਕਦੇ ਹੋ। ਬਾਬਾ ਜ਼ੋਰਾਵਰ ਸਿੰਘ ਜੀ ਨੇ ਬਚਨ ਕੀਤੇ, ਹੱਸ ਕੇ ਕਹਿਣ ਲੱਗੇ ਸੂਬਿਆ ਸਾਡੀ ਸਾਰੀ ਵਿਦਿਆ ਹੀ ਇਸ ਫਤਿਹ ਤੋਂ ਆਰੰਭ ਹੁੰਦੀ ਹੈ। ਅਸੀਂ ਆਪਣੇ ਪਿਤਾ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਜਿੰਨੀ ਵੀ ਵਿਦਿਆ ਪੜ੍ਹੀ ਹੈ ਸਾਡੀ ਵਿਦਿਆ ਹੀ ਇਹੋ ਹੈ ਕਿ ਆਰੰਭਤਾ ਤੇ ਵੀ ਇਹ ਵਾਹਿਗੁਰੂ ਕੀ ਫਤਿਹ ਬੁਲਾਉਣੀ ਤੇ ਸਮਾਪਤੀ ਤੇ ਵੀ ਬੁਲਾਉਣੀ। ਸਾਡਾ ਫਤਿਹ ਤੋਂ ਬਿਨਾਂ ਤੇ ਜੀਵਨ ਹੈ ਹੀ ਨਹੀਂ। ਸੂਬਿਆ ਸਾਡਾ ਬਾਪੂ ਤੇ ਇੱਥੋਂ ਤੱਕ ਕਹਿੰਦਾ ਆਗੇ ਆਵ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਸਾਡੀ ਸਿੱਖਿਆ ਹੀ ਰਹਿਤਨਾਮਿਆਂ 'ਚ ਸਾਨੂੰ ਪੜ੍ਹਾਇਆ ਇਹੋ ਗਿਆ, ਦੂਸਰੀ ਕੋਈ ਸਿੱਖਿਆ ਹੀ ਸਾਡੀ ਨਹੀਂ। ਕਹਿਣ ਲੱਗਾ ਇਹ ਤੁਹਾਡੇ ਬਾਪੂ ਦਾ ਦਰਬਾਰ ਨਹੀਂ, ਇਹ ਸਾਡੀ ਕਚਹਿਰੀ ਹੈ, ਇੱਥੇ ਤੁਹਾਡੇ ਤੇ ਮੁਕੱਦਮਾ ਚੱਲੇਗਾ। ਅੱਛਾ, ਜੋ ਤੁਹਾਨੂੰ ਤੁਸੀਂ ਮੁਕੱਦਮਾ ਚਲਾਉਣਾ ਚਲਾ ਲਓ। ਕਹਿਣ ਲੱਗਾ ਤੁਸੀਂ ਬਚਾਅ ਹੋ ਸਕਦਾ ਤੁਹਾਡਾ। ਅੱਛਾ ਜੀ, ਉਹ ਕਿਵੇਂ ਬਚਾਅ ਹੋਵੇਗਾ? ਕਹਿੰਦਾ ਇਕੱਲਾ ਬਚਾਅ ਨਹੀਂ ਹੋਵੇਗਾ, ਨਾਲ ਮੈਂ ਆਪਣੀਆਂ ਧੀਆਂ ਦੇ ਤੁਹਾਨੂੰ ਡੋਲੇ ਵੀ ਦੇ ਦੇਵਾਂਗਾ। ਜਿਵੇਂ ਮੈਂ ਸੂਬੇਦਾਰ ਬਣਿਆ ਹੋਇਆ ਹਾਂ, ਤੁਸੀਂ ਵੀ ਕਿਸੇ ਇਲਾਕੇ ਦੇ ਨਵਾਬ ਬਣ ਕਰਕੇ ਤੇ ਆਪਣਾ ਰਾਜ ਭਾਗ ਮੰਨਿਆ। ਜੇ ਅਜੇ ਛੋਟੀਆਂ ਛੋਟੀਆਂ ਉਮਰਾਂ ਨੇ ਤੁਹਾਡੀਆਂ, ਤੁਸੀਂ ਯਤਨ ਕਰੋ ਆਪਣੀ ਜਾਨ ਬਚਾ ਲੈਣਾ ਕਰੋ ਤੇ ਸਲਾਮ ਧਰਮ ਕਬੂਲ ਕਰ ਲਵੋ। ਸੋ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਸੂਬਿਆ ਤੂੰ ਸ਼ਾਇਦ ਭੁੱਲ ਗਿਆ ਹੋਵੇਂਗਾ, ਤੇਰੀ ਯਾਦਾਸ਼ਤ ਥੋੜੀ ਕਮਜ਼ੋਰ ਲੱਗਦੀ ਹੈ ਸਾਨੂੰ, ਤੈਨੂੰ ਚੇਤਾ ਹੋਣਾ ਚਾਹੀਦਾ ਹੈ ਅਸੀਂ ਉਸ ਦਾਦੇ ਦੇ ਪੋਤਰੇ ਹਾਂ, ਸਾਡਾ ਧਰਮ ਤੇ ਤੂੰ ਕੀ ਤਬਦੀਲ ਕਰਾਉਣਾ ਹੈ? ਸਾਡੇ ਬਾਪੂ ਨੇ ਤੇ 11 ਦਾ ਧਰਮ ਨਹੀਂ ਜਾਣ ਦਿੱਤਾ, ਸਾਡਾ ਧਰਮ ਕਿਵੇਂ ਤਬਦੀਲ ਕਰ ਸਕਦਾ ਹੈ? ਅਸੀਂ ਉਸ ਬਾਪੂ ਦੇ ਪੋਤਰੇ ਹਾਂ ਜਿਸ ਨੇ ਤੁਹਾਡੇ ਔਰੰਗੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਜੇ ਮੇਰਾ ਧਰਮ ਤਬਦੀਲ ਕਰਵਾ ਲਵੋ ਤੇ ਜਿਤਨੇ ਹਿੰਦੂ ਨੇ ਇਹ ਜੰਜੂ ਲਾ ਕਰਕੇ, ਬੋਧੀਆਂ ਛੱਡ ਕੇ, ਧੋਤੀਆਂ ਲਾ ਕਰਕੇ, ਤਿਲਕ ਲਾਉਣੇ ਛੱਡ ਕੇ ਤੇ ਇਸਲਾਮ ਧਰਮ ਪ੍ਰਵਾਨ ਕਰ ਲੈਣਗੇ, ਅਸੀਂ ਉਸੇ ਹੀ ਬਾਪੂ ਦੇ ਪੋਤਰੇ ਹਾਂ, ਤੈਨੂੰ ਇਹ ਚੇਤਾ ਹੋਣਾ ਚਾਹੀਦਾ ਹੈ। ਇਹ ਪਹਿਲੇ ਦਿਹਾੜੇ ਦੀ ਕਥਾ ਸਾਹਿਬਜ਼ਾਦਿਆਂ ਦੇ ਨਾਲ ਹੋਈ ਹੈ। ਕਹਿੰਦੇ ਜਿਸ ਸਮੇਂ ਰਸਤੇ ਨੂੰ ਚੱਲੇ ਨੇ ਨਾ, ਉਸ ਸਮੇਂ ਤੁਰੇ ਜਾਂਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਦੇ ਤਾਂ ਹੀ ਬਚਨ ਕੀਤੇ ਹਨ ਕਿ ਭਾਈ ਫਤਿਹ ਸਿੰਘ ਜੀ, ਲੱਗਦਾ ਹੈ ਕਿ ਜਿਵੇਂ ਦਾਦਾ ਸਤਿਗੁਰੂ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਲੱਗਦਾ ਹੈ ਅਸਾਂ ਨੂੰ ਵੀ ਉਸੇ ਰਾਹ ਤੇ ਜਾਣਾ ਪਵੇਗਾ। ਕਹਿੰਦੇ ਬਾਬਾ ਫਤਿਹ ਸਿੰਘ ਜੀ ਬੜੀ ਪ੍ਰਸੰਨਤਾ ਦੇ ਵਿੱਚ ਆ ਗਏ, ਕਹਿਣ ਲੱਗੇ ਭਰਾਤਾ ਜੀ ਤੁਸੀਂ ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਕਿ ਅੱਜ ਸੂਬੇਦਾਰ ਇਹ ਜਿਹੜਾ ਵਜ਼ੀਰ ਖਾਨ ਸੂਬਾ ਇਹ ਵੀ ਕਹਿੰਦਾ ਸੀ ਕਿ ਤੁਹਾਡੇ ਵੱਡੇ ਭਰਾਤਾ ਵੀ ਸ਼ਹੀਦ ਹੋ ਗਏ ਨੇ, ਤੇ ਭਰਾਤਾ ਜੀ ਫਿਰ ਆਪਾਂ ਨੂੰ ਚੇਤਾ ਹੋਣਾ ਚਾਹੀਦਾ, ਉਹ ਤੇ ਦਾਦਾ ਸਤਿਗੁਰੂ ਸਾਹਿਬ ਜੀ ਦੀ ਗੋਦੀ 'ਚ ਜਾ ਕੇ ਸਦਾਇਮਾਨ ਹੋ ਗਏ, ਆਪਾਂ ਛੋਟੇ ਸਾਂ, ਆਪਾਂ ਪਿੱਛੇ ਰਹਿ ਗਏ। ਕਿੰਨੀ ਖੁਸ਼ੀ ਦੀ ਬਾਤ ਹੈ ਜੇ ਉਹ ਵਰਤਾਰਾ ਵਰਤ ਜਾਵੇ, ਆਪਾਂ ਵੀ ਬਾਪੂ ਸਤਿਗੁਰੂ ਸਾਹਿਬ ਜੀ ਦੀ ਗੋਦੀ ਵਿੱਚ ਜਾ ਕਰਕੇ ਸਦਾਇਮਾਨ ਹੋਵਾਂਗੇ, ਭਰਾਵਾਂ ਦੇ ਹਾਣੀ ਹੋ ਕਰਕੇ ਬੈਠ ਜਾਵਾਂਗੇ। ਭਾਵੇਂ ਆਜੂ ਛੋਟੀ ਹੈ ਜਿਹੜਾ ਸ਼ਹਾਦਤ ਦਾ ਜਾਮ ਪੀਕ ਕਰਕੇ ਉਹ ਪਹੁੰਚੇ ਨੇ, ਆਪਾਂ ਫਿਰ ਬਰਾਬਰ ਦੇ ਹੋ ਕੇ ਜਾਵਾਂਗੇ ਨਾ ਇਸ ਸੰਸਾਰ ਤੋਂ। ਅਜਿਹੇ ਬਚਨ ਕਰਦੇ ਆ ਮਾਤਾ ਜੀ ਦੇ ਪਾਸ ਪਹੁੰਚੇ, ਪੁੱਛਿਆ ਹੈ ਪੁੱਤਰ ਜੀ ਕਿ ਕੀ ਵਰਤਾਰਾ ਵਰਤਿਆ ਕਚਹਿਰੀ ਦੇ ਵਿੱਚ, ਉਸ ਸਮੇਂ ਸਾਰੀ ਕਥਾ ਸੁਣਾਈ, ਮਾਤਾ ਜੀ ਆ ਸਾਨੂੰ ਲਾਲਚ ਦਿੱਤੇ ਜਾਂਦੇ ਸਨ, ਅਸੀਂ ਦੱਸ ਦਿੱਤਾ ਕਿ ਅਸੀਂ ਕੌਣ ਹਾਂ। ਹਾਂ ਪੁੱਤਰ ਜੀ, ਇਹੋ ਹੀ ਚੇਤੇ ਰੱਖਣਾ ਹੈ ਕਿ ਧਰਮ ਜਿਹੜਾ ਹੈ ਉਹਦੀ ਰੱਖਿਆ ਕਰਦਿਆਂ ਹੋਇਆਂ ਜੇ ਕਿਤੇ ਸਿਰ ਵੀ ਦੇਣਾ ਪੈ ਜਾਵੇ ਤੇ ਤੁਸੀਂ ਪਿੱਛੇ ਨਹੀਂ ਹਟ ਸਕਦੇ। ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ, ਤੁਹਾਡੇ ਦਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ, ਤੁਹਾਡੇ ਪੜਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ, ਤੁਹਾਨੂੰ ਇਵੇਂ ਕਹਿਣਾ ਬਣ ਆਉਂਦਾ ਸੀ। ਇਹੋ ਹੀ ਉੱਤਮ ਬਚਨ ਹਨ, ਕਿਸੇ ਵੀ ਤਰੀਕੇ ਦੇ ਨਾਲ ਧਰਮ ਛੱਡਿਆ ਨਹੀਂ ਜਾ ਸਕਦਾ। ਪਿਆਰੇ ਖਾਲਸਾ ਜੀ, ਅੱਜ ਆਪਾਂ ਵੀ ਵਿਚਾਰ ਕਰੀਏ, ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋਏ, ਸੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਧੰਨ ਸਤਿਗੁਰੂ ਸਾਹਿਬ ਤੇ ਧੰਨ ਗੁਰੂ ਕੇ ਸਾਹਿਬਜ਼ਾਦੇ, ਪਰ ਚੇਤੇ ਕਰੀਏ ਇਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਕਿਉਂ ਹਨ, ਇਹ ਸਾਹਿਬਜ਼ਾਦਿਆਂ ਨੇ ਏਡਾ ਵੱਡਾ ਬਲਿਦਾਨ ਦਿੱਤਾ ਕਿਉਂ ਹੈ, ਕਿੰਨੀ ਕੁ ਆਜੂ ਹੈ, 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਹੈ। ਸੋ ਅਜਿਹੀ ਆਜੂ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਖੁਸ਼ੀ ਕੀ ਹੈ, ਚਿੱਤ ਚ ਉਤਸ਼ਾਹ ਕੀ ਹੈ ਕਿ ਅਸੀਂ ਸ਼ਹਾਦਤ ਦਾ ਜਾਮ ਪੀ ਕਰਕੇ ਜਾਵਾਂਗੇ। ਜਿਹੜੀਆਂ ਦਸਤਾਰਾਂ ਇਹ ਮੁਗਲ ਲਹਾਉਣਾ ਚਾਹੁੰਦੇ ਨੇ, ਇਹ ਸਿੱਖਾਂ ਦੇ ਬੱਚੇ ਬੱਚੇ ਦੇ ਸਿਰ ਤੇ ਬੱਧੀ ਹੋਵੇਗੀ। ਜਿਹੜੀਆਂ ਚੁੰਨੀਆਂ ਨੂੰ ਇਹ ਪੈਰਾਂ ਚ ਰੋਲਣਾ ਚਾਹੁੰਦੇ ਨੇ, ਜਿਹੜੀਆਂ ਧੀਆਂ ਤੇ ਭੈਣਾਂ ਦੀ ਬੇਪੱਤੀ ਕਰਨਾ ਚਾਹੁੰਦੇ ਨੇ, ਐਸਾ ਖਾਲਸਾ ਪੰਥ ਪੈਦਾ ਜੋ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਕਰਾਂਗਾ, ਜਿਹੜਾ ਸਾਰਿਆਂ ਦੀ ਇੱਜ਼ਤ ਦੀ ਬਹਾਲੀ ਕਰੇਗਾ। ਕੀ ਭਾਈ ਅਸੀਂ ਉਹ ਖਾਲਸੇ ਬਣ ਗਏ ਹਾਂ? ਕੀ ਭਾਈ ਅਸੀਂ ਉਹ ਜਿਹੜੀਆਂ ਦਸਤਾਰਾਂ ਨੇ ਉਹ ਸਿਰਾਂ ਤੇ ਸੁਭਾਇਮਾਨ ਕੀਤੀਆਂ ਹਨ? ਜਿਹਨਾਂ ਦਸਤਾਰਾਂ ਨੂੰ ਸਜਾਉਣ ਵਾਸਤੇ, ਜਿਹਨਾਂ ਦਸਤਾਰਾਂ ਨੂੰ ਸਾਡੇ ਸਿਰ ਤੇ ਬਣਾਉਣ ਵਾਸਤੇ ਏਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਭਾਈ, ਕੀ ਉਹ ਚੁੰਨੀਆਂ ਅੱਜ ਸਿਰਾਂ ਤੇ ਸੋਭਾ ਪਾਉਂਦੀਆਂ ਨੇ ਤੇ ਜਾਂ ਗਲਾਂ ਚੋਂ ਲੱਥ ਕੇ ਤੇ ਪੈਰਾਂ ਚ ਰੁਲਦੀਆਂ ਫਿਰਦੀਆਂ ਨੇ? ਆਪਣੇ ਘਰਾਂ ਵਿੱਚ ਇਹ ਸਾਨੂੰ ਵਿਚਾਰ ਜ਼ਰੂਰ ਕਰਨੀ ਪਵੇਗੀ। ਕੀ ਉਹ ਪੱਗ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰ ਛੱਡ ਕੇ ਕਿਤੇ ਹੋਰ ਥਾਵਾਂ ਤੇ ਰੁਲਦੀ ਤੇ ਨਹੀਂ ਫਿਰਦੀ? ਇਹ ਵਿਚਾਰ ਜ਼ਰੂਰ ਕਰਨੀ ਪਵੇਗੀ ਭਾਈ। ਇੱਕ ਪਾਸੇ ਤੇ ਸਾਡੇ ਬਾਬੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵੱਡੀਆਂ ਵੱਡੀਆਂ ਵਜ਼ਾਰਤਾਂ ਨੂੰ ਠੋਕਰ ਮਾਰਦੇ ਨੇ, ਕਹਿੰਦੇ ਪੈਰ ਦੀ ਠੋਕਰ ਮੈਂ ਪਾਸੇ ਕਰਦੇ, ਪੈਰ ਦੀ ਠੋਕਰ ਨਾਲ ਇਹ ਜਿਹੜੀਆਂ ਵਜ਼ੀਰੀਆਂ ਦੇ, ਇਹ ਜਿਹੜੀਆਂ ਹੁਕਮਰਾਨੀਆਂ ਦੇ ਤੁਸੀਂ ਲਾਲਚ ਦਿੰਦੇ ਜੇ, ਇਹ ਸਾਨੂੰ ਕਦਾਚਿਤ ਪ੍ਰਵਾਨ ਨਹੀਂ। ਤੇ ਕਿੱਥੇ ਸਿੱਖ ਨਿੱਕਿਆਂ ਨਿੱਕਿਆਂ ਵਜ਼ੀਰਾਂ ਦੀਆਂ ਚਪਲੀਆਂ ਝਾੜਦਾ ਫਿਰਦਾ ਹੋਵੇ ਭਾਈ? ਵਿਚਾਰ ਕਰਨ ਦੀ ਜ਼ਰੂਰਤ ਹੈ। ਇਹ ਦਿਹਾੜੇ ਮਨਾਏ ਤਾਂ ਸਫਲੇ ਨੇ, ਇਹਨਾਂ ਦਿਹਾੜਿਆਂ ਦੇ ਵਿੱਚ ਗੁਰੂ ਕੀ ਸੰਗਤ ਕਰਨ ਦਾ ਮਹਾਤਮ ਤਾਂ ਹੈ ਜੇ ਇਹ ਚੇਤੇ ਹੋਵੇ ਕਿ ਅਸੀਂ ਕਿੰਨਾ ਦੇ ਵਾਰਸ ਹਾਂ। ਜੇ ਇਹ ਚੇਤਾ ਹੀ ਭੁੱਲ ਗਿਆ, ਜੇ ਇਹ ਚੇਤਾ ਹੀ ਨਾ ਆਇਆ ਕਿ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਸਾਨੂੰ ਸਿੱਖਿਆ ਕੀ ਦੇ ਕੇ ਗਏ? ਉੱਤਮ ਤੋਂ ਉੱਤਮ ਸਿੱਖਿਆ ਇਹ ਹੈ, ਸਿੱਖਾ ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਤੇਰਾ ਜੀਵਨ ਤੇ ਨਾਸ ਹੋ ਸਕਦਾ ਪਰ ਤੂੰ ਧਰਮ ਤੋਂ ਜੀਣਾ ਨਹੀਂ ਹੋ ਸਕਦਾ। ਜੇ ਧਰਮੀ ਹੈ ਤੇ ਤਾਂ ਹੀ ਸਿੱਖ ਹੈ, ਕਿਉਂਕਿ ਕਲਗੀਆਂ ਵਾਲੇ ਬਾਪੂ ਦੀ ਸਿੱਖਿਆ ਹੀ ਇਹੋ ਹੈ, ਰਹਿਣ ਹੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ, ਮੈਂ ਉਸ ਕਾ ਚਿਹਰਾ ਜਬ ਇਹ ਦਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਕਰਦਾ, ਮੈਂ ਜਾਣਦਾ ਹੀ ਨਹੀਂ ਇਹ ਹੈ ਕੌਣ ਨੇ। ਇਸ ਕਰਕੇ ਭਾਈ ਸਾਨੂੰ ਵੀ ਇਹ ਵਿਚਾਰ ਕਰਨੀ ਜ਼ਰੂਰੀ ਹੈ। ਇਹ ਅੱਜ ਦੀ ਦਿਹਾੜੀ ਦੀ ਵਾਰਤਾ ਸੀ। ਅੱਜ ਦਿਹਾੜੇ ਰਾਤ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਵੀ ਆਣ ਕਰਕੇ ਦੁੱਧ ਦੀ ਸੇਵਾ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ। ਉਹ ਵੀ ਵੱਡਾ ਗੁਰੂ ਕਾ ਸਿੱਖ ਹੋਇਆ ਹੈ, ਜਿਸ ਨੇ ਭਾਈ ਸਾਰੀ ਬਖਸ਼ਿਸ਼ ਦਾ ਖਜ਼ਾਨਾ ਇਹ ਸੇਵਾ ਵਿੱਚੋਂ ਲੁੱਟਣਾ ਹੈ। ਜਿਵੇਂ ਅੱਗੇ ਵਾਰਤਾ ਹੋਈ ਹੈ ਉਹ ਅਗਲੇ ਦਿਹਾੜਿਆਂ ਵਿੱਚ ਆਪ ਜੀ ਸਰਵਣ ਕਰੋਗੇ। ਹੁਣ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ, ਕਿਉਂਕਿ ਸਮੇਂ ਦੀ ਨਜਾਜ਼ਤ ਨੂੰ ਸਮਝਦਿਆਂ ਹੋਇਆਂ ਅੱਜ ਹੁਕਮਨਾਮਾ ਸਾਹਿਬ ਦੀ ਅਸ਼ਟਪਦੀਆਂ ਵਿੱਚੋਂ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਹੈ, ਦਿਆਲਤਾ ਕੀਤੀ ਹੈ 5ਵੇਂ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਬਖਸ਼ਿਸ਼ ਤੇ ਘਰ ਵਿੱਚ ਆਣ ਕਰਕੇ ਇਰੰਤ ਕੀਤੀ ਹੈ। ਆਓ ਜੋ ਕਿਰਪਾਲੂ ਜੀ ਬਖਸ਼ਿਸ਼ ਕਰ ਰਹੇ ਹਨ, ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰਤਾਲ ਦੇ ਵਿੱਚ ਅੱਠਾਂ ਪਦਿਆਂ ਵੱਲ ਅੱਠ ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ
ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ। ਉਹ ਪਰਮੇਸ਼ਵਰ ਵਾਹਿਗੁਰੂ ਕੈਸਾ ਹੈ, ਉਹਦੇ ਗੁਣ ਕੀ ਨੇ, ਜਿਹੜੇ ਉਹਦੀ ਸਿਮਰਨ ਭਗਤੀ ਕਰਦੇ ਨੇ ਉਹਨਾਂ ਤੇ ਬਖਸ਼ਿਸ਼ ਕੀ ਹੁੰਦੀ ਹੈ, ਮਹਾਰਾਜ ਉਹਦੀ ਭਗਤੀ ਕੀਤੀ ਕਿਸ ਤਰੀਕੇ ਨਾਲ ਜਾ ਸਕਦੀ। ਤਿੰਨ ਸਵਾਲ, ਮਹਾਰਾਜ ਉਹ ਕੈਸਾ ਹੈ, ਉਹਦੀ ਭਗਤੀ ਕਰਨ ਦਾ ਤਰੀਕਾ ਕੀ ਹੈ, ਤੇ ਉਹ ਭਗਤਾਂ ਤੇ ਬਖਸ਼ਿਸ਼ ਕੀ ਕਰਦਾ ਹੈ, ਆਪ ਜੀ ਕਿਰਪਾ ਕਰਕੇ ਰਹਿਮਤ ਕਰੋ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕੋ ਅਦਵੈਤ ਬ੍ਰਹਮ, ਉਹ ਅੰਕਾਰ ਜੋ ਸਾਰਿਆਂ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਹੈ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਜੋ ਮਿਲਦਾ ਹੈ। ਜੇ ਪੂਰੇ ਗੁਰਾਂ ਦੀ ਕਿਰਪਾ ਨਾ ਹੋਵੇ ਤੇ ਉਹਦਾ ਮਿਲਾਪ ਹੋ ਹੀ ਨਹੀਂ ਸਕਦਾ। ਇੱਕ ਵਿਸ਼ੇਸ਼ ਬੇਨਤੀ ਹੈ, ਸਿੱਖੋ, ਹੱਥ ਜੋੜ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਕਰਦਾ ਹਾਂ। ਆ ਮੁਫ਼ਤ ਦੀਆਂ ਟੌਫੀਆਂ ਅੱਜ ਕੱਲ੍ਹ ਤੁਹਾਨੂੰ ਬੜੀਆਂ ਮਿਲਣੀਆਂ, ਉਹ ਖਾਣ ਤੋਂ ਪਹਿਲਾਂ ਚੇਤੇ ਜ਼ਰੂਰ ਰੱਖੇ, ਬੱਚਿਆਂ ਨੂੰ ਦੱਸੇ ਜ਼ਰੂਰ ਜੇ ਕਿ ਪੁੱਤ ਇਹ ਟੌਫੀਆਂ ਵੰਡਣ ਵਾਲੇ ਆਪਣੇ ਨੇ, ਅਸੀਂ ਨਹੀਂ ਜਾਣਦੇ ਕੌਣ ਕਿੱਥੇ ਜੰਮਿਆ ਤੇ ਕਿੱਥੇ ਮਰ ਗਿਆ, ਸਾਨੂੰ ਇਹ ਪਤਾ ਹੈ ਕਿ ਇਹ ਸਾਡੇ ਬਾਬਿਆਂ ਦੇ ਦਿਹਾੜੇ ਚੱਲਦੇ ਨੇ, ਆਉਣੇ ਨੇ ਤੁਹਾਡੇ ਘਰੋਂ ਕਰੇ, ਟੋਪੀਆਂ ਪਾ ਕੇ ਟੌਫੀਆਂ ਵੰਡਦੇ ਫਿਰਨਗੇ, ਸਿੱਖ ਟੌਫੀ ਦੇ ਲਾਲਚ ਨਹੀਂ ਆਉਂਦਾ। ਇਹ ਚੇਤੇ ਰੱਖਿਓ, ਜਿਹੜੇ ਨਵਾਬੀਆਂ ਨੂੰ ਠੋਕਰ ਮਾਰਦੇ ਹੋਣ ਉਹ ਟੌਫੀਆਂ ਤੇ ਨਹੀਂ ਵਿਕ ਸਕਦੇ, ਤੇ ਜਿਹੜੇ ਇਹਨਾਂ ਤੇ ਡਿੱਗ ਜਾਣ ਉਹਨਾਂ ਨੂੰ ਸਿੱਖ ਕਿਹਾ ਵੀ ਕਿਸ ਤਰੀਕੇ ਨਾਲ ਜਾ ਸਕਦਾ ਹੈ। ਇਹ ਚਿੱਤ ਚ ਆ ਗਿਆ ਵਿਚਾਰ, ਇਹ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਜੇ ਗੁਰਦੇਵ ਕਿਰਪਾ ਕਰ ਰਹੇ ਨੇ ਜੋ ਆਓ, ਮਹਾਰਾਜ ਜੀ ਬਖਸ਼ਿਸ਼ ਕਰਕੇ ਦੱਸੋ ਕਿਵੇਂ ਪ੍ਰਾਪਤੀ ਹੋ ਸਕਦੀ ਹਨ, ਦੱਸਦੇ ਹਨ।
ਭਾਈ
ਪਹਿਲੇ ਸਵਾਲ ਦਾ ਜਵਾਬ ਉਹ ਕੈਸਾ ਹੈ, ਭਾਈ ਇਹ ਜਿੰਨਾ ਜਗਤ ਹੈ ਨਾ ਪਰਮੇਸ਼ਰ ਵਾਹਿਗੁਰੂ ਦਾ ਪੈਦਾ ਕੀਤਾ, ਉਹ ਪਾਇਆ ਹੋਇਆ ਹੈ। ਭਾਈ ਭਰਾ ਕਹਿ ਕਰਕੇ ਪ੍ਰੇਮ ਦੇ ਨਾਲ ਸਮਝਾ ਰਹੇ ਹਨ, ਕਾਰਨਾਂ ਨੂੰ ਕਰਨ ਵਾਲਾ, ਜਿੰਨੇ ਕਾਰਨ ਹਨ ਇਹ ਸਰੀਰ ਇਸ ਜਗਤ ਨੂੰ ਪੈਦਾ ਕਰਨ ਵਾਲੇ, ਪੰਜਾਂ ਤੱਤਾਂ ਦੁਆਰਾ ਇਹ ਧਰਤੀ, ਇਹ ਸ੍ਰਿਸ਼ਟੀ, ਇਹ ਜਿੰਨੇ ਜੀਵ ਜੰਤੂ ਪੈਦਾ ਕੀਤੇ ਹਨ, ਇਹਨਾਂ ਪੰਜਾਂ ਤੱਤਾਂ ਨੂੰ, ਇਹਨਾਂ ਕਾਰਨਾਂ ਨੂੰ, ਕਰਨ ਕਾਰਨ ਸਮਰੱਥ, ਜਿਹੜੇ ਇਹ ਕਾਰਨ ਨੇ ਨਾ ਇਹ ਸ੍ਰਿਸ਼ਟੀ ਦੇ ਪੈਦਾ ਹੋਣ ਦੇ, ਉਹਨਾਂ ਨੂੰ ਵੀ ਕਰਨ ਵਾਲਾ ਉਹ ਪਰਮੇਸ਼ਵਰ ਵਾਹਿਗੁਰੂ, ਉਹਦੀ ਸਮਰੱਥਾ ਹੈ ਇਹ, ਇਹ ਉਹਦਾ ਵੱਡਾ ਗੁਣਾ ਹੈ ਜੀ। ਜਿੰਨੇ ਇਹ ਜੀਓ ਸਰੀਰ, ਸੋ ਪਿੰਡ ਸਰੀਰ ਜਿਹੜਾ ਜੀਓ ਚੇਤਨ ਸੱਤਾ ਪਾ ਕਰਕੇ ਸਾਜਣਾ ਕੀਤਾ ਹੈ
ਜੀ, ਆਪਣੇ
ਪਾਸੋਂ ਸਵਾਸਾ ਰੂਪੀ ਪੂੰਜੀ ਬਖਸ਼ ਕਰਕੇ ਵੇਖ, ਉਹ ਪਰਮੇਸ਼ਰ ਕਿੱਡਾ ਵੱਡਾ ਕਲਾਕਾਰ ਹੋਵੇਗਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਜੇ ਤੂੰ ਪੁੱਛੇ ਰੱਬ ਦੀ ਕਲਾਕਾਰੀ ਕੀ ਇਹ ਕੀ ਸ਼ਕਤੀ ਹੈ, ਭਾਈ ਗੰਦੇ ਪਾਣੀ ਤੇ ਗੰਦੀ ਰਕਤ ਮਿੱਝ ਨੂੰ ਲੈ ਕਰਕੇ ਤੇਰਾ ਸਰੀਰ ਰਚ ਦਿੱਤਾ, ਜੇ ਸਰੀਰ ਨੂੰ ਸਵਾਰਨ ਵਾਸਤੇ ਘੰਟਿਆਂ ਬੱਧੀ ਸ਼ੀਸ਼ੇ ਦੇ ਸਾਹਮਣੇ ਬੈਠਾ ਰਹਿੰਦਾ, ਜਿਹੜਾ ਮੂੰਹ ਸਵਾਰਦਾ ਰਹਿੰਦਾ ਨਾ, ਯਤਨ ਕਰਦਾ ਹੈ। ਜੇ ਪੁੱਛਿਆ ਕਿਸੇ ਨੇ ਕੀ ਗੱਲ ਫਲਾਣਾ ਸਿਆ, ਅੱਜ ਬੜਾ ਸਮਾਂ ਲੱਗ ਗਿਆ ਭਾਊ, ਕੀ ਦੱਸਾਂ, ਆਹ ਮੇਰੇ ਮੂੰਹ ਤੇ ਦਾਗ ਜਿਹਾ ਲੱਗ ਗਿਆ ਸੀ ਤੇ ਬੜਾ ਔਖਾ ਲਾਹ ਕੇ ਆਇਆ, ਬੜਾ ਔਖਾ। ਜਿਹੜੇ ਸੋਹਣੇ ਮੂੰਹ ਤੋਂ ਦਾਗ ਲਾਉਂਦਾ ਫਿਰਦਾ ਨਾ, ਚੇਤੇ ਰੱਖੀ ਇਹ ਰੱਬ ਦੀ ਕਲਾਕਾਰੀ, ਉਹ ਗੰਦੀ ਸਮੱਗਰੀ ਇਕੱਠੀ ਕਰਕੇ ਤੇ ਉਹਨੇ ਇਹੋ ਜਿਹਾ ਢਾਂਚਾ ਖੜਾ ਕਰ ਦਿੱਤਾ, ਇਹ ਉਹਦੀ ਸ਼ਕਤੀ ਹੈ। ਆਪਣੀ ਵੱਥ ਦੇ ਕਰਕੇ, ਆਪਣੇ ਪਾਸੋਂ ਸਵਾਸਾ ਰੂਪੀ ਪੂੰਜੀ ਦੇ ਕਰਕੇ ਇਸ ਨੂੰ ਨਵਾਜਣਾ ਕੀਤਾ ਹੈ। ਮਹਾਰਾਜ ਫਿਰ ਉਹ ਆਪ ਤੇ ਬੜਾ ਸੋਹਣਾ ਹੋਵੇਗਾ, ਉਹਦੀ ਸੂਰਤ ਬਾਬਤ ਕੁੱਝ ਕਹਿ ਕੇ ਦੱਸੋ। ਗੁਰਦੇਵ ਕਹਿੰਦੇ ਕਿੰਨ ਕਹੀਏ ਕਿਉਂ ਦੇਖੀਏ ਭਾਈ, ਭਾਈ ਵਿਰਾਗ ਤੇ ਵਿਵੇਕ ਰੂਪੀ ਨੇਤਰਾ ਤੋਂ ਬਿਨਾਂ ਉਹ ਦੇਖਿਆ ਨਹੀਂ ਜਾਂਦਾ, ਉਹ ਕਿਹਾ ਨਹੀਂ ਜਾ ਸਕਦਾ, ਉਹਨੂੰ ਤੇ ਨੇਤ ਨੇਤ ਸਭ ਕੋ ਕਹਿ, ਸਾਰੇ ਨਮਸਕਾਰ ਨਮਸਕਾਰ ਵੱਡਾ ਵੱਡਾ ਕਰਕੇ ਕਹਿੰਦੇ ਹਨ। ਉਹਨੂੰ ਕਹਿਣ ਵਾਸਤੇ ਤੇਜਾਬ ਸਾਹਿਬ ਦੀ ਆਰੰਭਤਾ ਤੇ ਕਹਿ ਦਿੱਤਾ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਮਹਿਨ ਜਿਹ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ, ਕੋਈ ਨਹੀਂ ਕਹਿ ਸਕਦਾ ਉਹ ਕਿਹੋ ਜਿਹਾ ਹੈ ਜੇ।
ਪਰਦਾ ਕਥ
ਇੱਕ ਪਰਦਾ ਅਕਾਲ ਪੁਰਖ ਵਾਹਿਗੁਰੂ ਅਕਥ ਹੈ ਕਥਨ ਤੋਂ ਰਹਿਤ ਹੈ। ਹੁਣ ਤੇ ਮੇਰੇ ਵਰਗਾ ਕਹਿੰਦਾ ਜੀ ਮੈਂ ਦਰਬਾਰ ਸਾਹਿਬ ਕਥਾ ਕਰਕੇ ਆਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਥਾ ਤੇ ਉਹ ਵੀ ਕਰੇਗਾ ਨਾ, ਜਿਹੜਾ ਕਥਾ ਦੇ ਵਿੱਚ ਹੋਵੇਗਾ ਉਹ ਤੇ ਅਕਥ ਹੈ, ਕੋਈ ਕਹਿ ਹੀ ਨਹੀਂ ਸਕਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ, ਉਹ ਅਕਥ ਹੈ। ਕੋਈ ਜਿਤਨੀਆਂ ਸੰਸਾਰ ਦੀਆਂ ਜ਼ਬਾਨਾਂ ਹਨ ਸਾਰੀਆਂ ਮਿਲ ਕਰਕੇ ਵੀ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਹਿਣ ਲੱਗਣ, ਕੋਈ ਕਹਿ ਨਹੀਂ ਸਕਦਾ ਜੀ। ਕੋਈ ਕਿਸੇ ਤਰੀਕੇ ਦੇ ਨਾਲ ਉਸਦੇ ਗੁਣ ਕਿੱਡੇ ਕੁ ਮਹਾਨ ਹਨ ਕੀ ਕਿਹਾ ਜਾ ਸਕਦਾ ਹੈ। ਅਕਥ ਹੈ ਜੀ ਉਹ ਪ੍ਰਿਥਵੀ ਦਾ ਵਿੰਦ ਉਹਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਨੂੰ ਸਲਾਹੁਣਾ
ਕਰੋ
ਕੀ ਮਿਲੇਗਾ, ਭਲਾ ਭਗਤੀ ਕਰਨ ਤੋਂ ਕੀ ਮਿਲ ਜਾਵੇਗਾ। ਕਹਿੰਦੇ ਜੇ ਵੀ ਭਗਤੀ ਕਰਨੇ ਤੇ ਤਤ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਤਤ ਗਿਆਨ ਹੈ ਕੀ ਜੀ, ਇਹਨੂੰ ਬੜੇ ਸੌਖੇ ਤਰੀਕੇ ਦੇ ਨਾਲ ਮਹਾਂਪੁਰਖਾਂ ਨੇ ਸਮਝਾਇਆ। ਕਹਿੰਦੇ ਜਿਵੇਂ ਦੁੱਧ ਚ ਮੱਖੀ ਪਈ ਹੋਵੇ ਤੇ ਸਿਆਣਾ ਪੁਰਖ ਮੱਖੀ ਪਾਸੇ ਕਰਕੇ ਤੇ ਦੁੱਧ ਪੀ ਲੈਂਦਾ, ਉਹ ਮੱਖੀ ਨੂੰ ਵੇਖ ਕੇ ਝੂੜਦਾ ਨਹੀਂ ਰਹਿੰਦਾ ਕਿ ਮੱਖੀ ਪਈ ਹੋਈ ਹੈ ਦੁੱਧ ਮੈਂ ਪੀਵਾਂ ਚਾਹੇ ਨਾ ਪੀਵਾਂ। ਉਹ ਮੱਖੀ ਚੁੱਕ ਕੇ ਬਾਹਰ ਮਾਰੀ ਤੇ ਤੱਤ ਪੀ ਸੀ ਦੁੱਧ ਪੀਣਾ, ਤੇ ਦੁੱਧ ਚੋਂ ਕੀ ਪ੍ਰਾਪਤ ਹੋਣਾ ਹੈ, ਜਿਹਨੂੰ ਅਜੋਕੇ ਸਮੇਂ ਚ ਆਪਾਂ ਕਹਿ ਦਿੰਦੇ ਜੀ ਪ੍ਰੋਟੀਨ ਮਿਲਦੇ ਨੇ ਸਾਨੂੰ। ਸੋ ਉਹ ਪ੍ਰੋਟੀਨ ਕਿਵੇਂ, ਜਿਹਨੇ ਹੋਰ ਉਸਦਾ ਤੱਤ ਗਿਆਨ ਪ੍ਰਾਪਤ ਕਰਨਾ ਸੀ ਉਹਨੇ ਜਾਗ ਲਾ ਕੇ ਦਹੀਂ ਜਮਾਇਆ ਤੇ ਦਹੀਂ ਨੂੰ ਰਿੜ ਕੇ ਮੱਖਣ ਕੱਢ ਲਿਆ, ਮੱਖਣ ਨੂੰ ਅਗੜੀ ਤੇ ਰੱਖ ਕਰਕੇ ਸਾੜਿਆ, ਉਹਦੇ ਚੋਂ ਘਿਓ ਐਸੀ ਵਸਤੂ ਪ੍ਰਾਪਤ ਹੋ ਗਈ ਜਿਹੜੀ ਕਦੀ ਵਾਸਤੇ ਖਰਾਬ ਹੋ ਹੀ ਨਹੀਂ ਸਕਦੀ, ਤੇ ਸਰੀਰ ਨੂੰ ਸੁਪਾਈ ਸ਼ੁੱਭ ਗੁਣ ਜਿਹੜੇ ਬਿਮਾਰੀਆਂ ਤੋਂ ਮੁਕਤ ਕਰਨ ਵਾਲੀ। ਇਸੇ ਤਰੀਕੇ ਦੇ ਨਾਲ ਭਾਈ ਜਦੋਂ ਗੁਰੂ ਕੀ ਸੰਗਤ ਵੱਲ ਨੂੰ ਤੁਰਿਆ ਸੀ ਉਦੋਂ ਇਹ ਨਹੀਂ ਸੀ ਪਤਾ ਕਿ ਪਰਮੇਸ਼ਵਰ ਵਾਹਿਗੁਰੂ ਹਿਰਦੇ ਵਿੱਚ ਹੀ ਬੈਠਾ ਹੋਇਆ, ਉਦੋਂ ਤੇ ਵਿਕਾਰਾਂ ਰੂਪੀ ਮੱਖੀ ਮਾਇਆ ਰੂਪੀ ਮੱਖੀ ਭਰਮਾਈ ਫਿਰਦੀ ਸੀ ਨਾ, ਮਾਇਆ ਰੂਪੀ ਮੱਖੀ। ਇਹ ਤੇ ਸੰਗਤ ਵਿੱਚ ਆਣ ਕੇ ਪਤਾ ਲੱਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਹਾਰਾਜ ਇਹ ਮਨ ਹੀ ਜੋਤ ਸਰੂਪ ਹੈ, ਤੇ ਮੈਨੂੰ ਤੇ ਪਤਾ ਲੱਗਾ ਸੀ ਮਨ ਦਾ ਪਵਾੜਾ ਸਾਰਾ। ਕਹਿੰਦੇ ਮਾਇਆ ਰੂਪੀ ਜਿਹੜੀ ਮੱਖੀ ਬੈਠੀ ਚੁੱਕ ਕੇ ਪਾਸੇ ਮਾਰ, ਜਦੋਂ ਪਾਸੇ ਮਾਰੀ ਤੇ ਪਤਾ ਲੱਗ ਗਿਆ ਇਹੋ ਬਾਤ ਸਹੀ ਹੈ। ਅੱਛਾ ਜੀ ਹੁਣ ਕੀ ਕਰਾਂ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਆਖਿਆ ਕਹਿਣ ਲੱਗੇ ਦੂਧ ਕਰਮ ਫੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਓ। ਕਹਿੰਦੇ ਦੁੱਧ ਰੂਪੀ ਕਰਮ ਕਰ ਚੰਗੇ ਉਜਲੇ, ਤੇ ਜਿਹੜੀ ਸੁਰਤੀ ਹੈ ਇਹਨੂੰ ਸਮਾਇਣ, ਜਿਹੜੀ ਸੁਰਤੀ ਲਾ ਕੇ ਜਾਪ ਕਰਨਾ ਇਹ ਜਾਗ ਲਾਉਣੀ ਜਾਗ। ਤੇ ਮਹਾਰਾਜ ਠੰਡ ਦੇ ਦਿਨ ਚੱਲਦੇ ਨੇ ਤੇ ਠੰਡ ਦੇ ਦਿਨਾਂ ਦੇ ਵਿੱਚ ਮੇਰੀ ਮਾਈ ਜਦੋਂ ਜਾਗ ਲਾਉਂਦੀ ਨਾ ਬੇਬੇ ਮੇਰੇ ਦੁੱਧ ਨੂੰ, ਤੇ ਜਿਹੜੇ ਭਾਂਡੇ ਚ ਪਾਇਆ ਹੁੰਦਾ ਉਹਦੇ ਦੁਆਲੇ ਚਾਦਰ ਜੀ ਵਲੇਟ ਦਿੰਦੀ ਚਾਦਰ ਜੀ ਕਿ ਇਹ ਨਿੱਘਾ ਰਵੇ। ਉਹਦਾ ਕਾਰਨ ਕੀ, ਕਹਿਣ ਲੱਗੇ ਉਹਦਾ ਕਾਰਨ ਹੈ ਕਿ ਨਿਰਾਸ਼ ਹੋ ਜਾ ਨਿਰਾਸ਼। ਅੱਛਾ ਜੀ ਨਿਰਾਸ਼ ਹੋਣਾ, ਕਹਿੰਦੇ ਇਹ ਕੱਪੜਾ ਵਲੇਟਣਾ ਹੈ ਦੁਆਲੇ ਕੱਪੜਾ। ਕਹਿੰਦੇ ਜੀ ਜਿਵੇਂ ਮਾਤਾ ਨੇ ਕੱਪੜਾ ਵਲੇਟਿਆ ਕਿ ਬਾਹਰ ਦੀ ਠੰਡ ਨਾ ਲੱਗੇ, ਆਹ ਜਿਹੜੇ ਬਾਹਰ ਹੀ ਤੁਰੇ ਫਿਰਦੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵੱਲੋਂ ਨਿਰਾਸ਼ ਹੋ ਜਾਣਾ ਇਹੋ ਹੀ ਸ੍ਰੇਸ਼ਟ ਕੱਪੜਾ ਤਾਨਣਾ ਇਹੋ ਸ੍ਰੇਸ਼ਟ। ਕਹਿੰਦੇ ਫਿਰ ਜੰਮ ਜਾਵੇਗਾ, ਜਦੋਂ ਜੰਮਿਆ ਫਿਰ ਸਾਧ ਸੰਗਤ ਰੂਪੇ ਘਰ ਵਿੱਚ ਆਣ ਕਰਕੇ ਇੱਥੋਂ ਨਾਮ ਰੂਪੀ ਜਲ ਪ੍ਰਾਪਤ ਕਰਕੇ ਭਾਈ ਸਾਧਨਾ ਰੂਪੀ ਰੇੜਕਾ ਪਾ ਕੇ ਰਿੜਕੀ ਤੈਨੂੰ ਫਿਰ ਇੱਥੋਂ ਵਿਰਾਗ ਰੂਪੀ ਮੱਖਣ ਪ੍ਰਾਪਤ ਹੋ ਜਾਵੇਗਾ। ਜਦੋਂ ਵਿਰਾਗ ਰੂਪੀ ਮੱਖਣ ਪ੍ਰਾਪਤ ਹੋ ਗਿਆ ਇਹਨੂੰ ਹਿਰਦੇ ਰੂਪੀ ਭਾਂਡੇ ਚ ਪਾ ਕਰਕੇ ਭਗਤੀ ਰੂਪੀ ਅਗਨੀ ਜਾਲੀ ਵਿਕਾਰਾਂ ਦੀਆਂ ਲੱਕੜਾਂ ਨੂੰ ਪਾ ਕਰਕੇ ਉਹ ਜਦੋਂ ਭਗਤੀ ਰੂਪੀ ਅਗਨੀ ਬਲੇਗੀ ਨਾ ਫਿਰ ਗਿਆਨ ਰੂਪੀ ਘਿਓ ਪ੍ਰਾਪਤ ਹੋ ਜਾਵੇਗਾ, ਤੇ ਜਿਹਦੇ ਨਾਲ ਮੁਕਤੀ ਦਾ ਰਸਤਾ ਇਹ ਸਰੀਰ ਦੀ ਬਲਵਾਨਤਾ ਬਣ ਜਾਵੇਗੀ। ਇਹ ਤੱਤ ਜਿਹੜਾ ਨਾ ਮਹਾਰਾਜ ਕਹਿੰਦੇ ਜਪਣਾ ਕਰ, ਇਹਨੂੰ ਜਪਣੇ ਤੇ ਹੀ ਇਹ ਤੱਤ ਗਿਆਨ ਦੀ ਪ੍ਰਾਪਤੀ ਹੋਵੇਗੀ। ਕਹਿੰਦੇ ਮਨ ਨੂੰ ਉਪਦੇਸ਼ ਦਿਆ ਕਰ, ਹੇ ਮੇਰੇ ਮਨਾ ਇਹ ਜੋ ਅਕਾਲ ਪੁਰਖ ਵਾਹਿਗੁਰੂ ਖੱਟ ਭਗਾ ਸੰਪੂਰਨ ਹੈ ਇਸ ਨੂੰ ਜਪਣਾ ਕਰ। ਮਹਾਰਾਜ ਕੀ ਹੋਵੇਗਾ, ਕਹਿੰਦੇ ਪਰਮੇਸ਼ਰ ਵਾਹਿਗੁਰੂ ਤੈਨੂੰ ਨਾਮ ਦਾ ਦਾਨ ਜਿਹੜਾ ਹੈ ਇਹ ਦੇ ਦੇਣਾ ਕਰੇਗਾ ਜੀ। ਨਾਮ ਜਪਣ ਨਾਲ ਕੀ ਹੋਵੇਗਾ, ਕਹਿੰਦੇ ਦੁੱਖਾਂ ਦਰਦਾਂ ਦਾ ਨਾਸ ਹੋ ਜਾਵੇਗਾ, ਕੋਈ ਦੁੱਖ ਦਰਦ ਤੇਰੇ ਨੇੜੇ ਹੀ ਨਹੀਂ ਆਵੇਗਾ ਜੀ, ਕਿਉਂਕਿ ਜਿਹਨਾਂ ਜਿਹਨਾਂ ਨੇ ਜਪਿਆ ਹੈ ਅੰਦਰ ਭਉ ਪਦਵੀ ਨੂੰ ਪ੍ਰਾਪਤ ਹੋ ਗਏ ਹਨ, ਨਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਘਰ ਸਭ ਕੁਛ ਹੈ ਭਾਈ,
ਮਹਾਰਾਜ ਮੈਨੂੰ ਦੱਸ ਦੇਵੋ ਆਪਣਾ ਸੌਦਾ ਬਣ ਜਾਵੇ, ਗੱਲ ਨੇੜੇ ਜੇ ਲੱਗਦੀ ਏ ਕਿ ਦੁੱਖਾਂ ਦਾ ਕੰਮ ਤੇ ਤੁਸੀਂ ਮਸਲਾ ਹੱਲ ਕਰ ਦਿੱਤਾ, ਕੋਈ ਪ੍ਰਸ਼ਾਦੇ ਪਾਣੀ ਦਾ ਦੱਸੋ ਕਿ ਕੋਈ ਬਾਤ ਬਣੇਗੀ। ਕਹਿਣ ਲੱਗੇ ਭਾਈ ਜਾ ਕੇ ਘਰ ਸਭ ਕੁਛ ਹੈ ਭਾਈ, ਭਾਈ ਇਹ ਅਕਾਲ ਪੁਰਖ ਵਾਹਿਗੁਰੂ ਦਾ ਦਾਰੀ ਇਹੋ ਜਿਹਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਜਿੱਥੇ ਤਿੰਨ ਮੁਕਤੀ ਦਾ ਕਾਰਨ ਬਣਦੀ ਹੈ ਇੱਥੇ ਪੜੀ ਹੋਈ ਬਾਣੀ, ਉੱਥੇ ਗੁਰੂ ਕੇ ਸਿੱਖ ਕਹਿੰਦੇ ਨੇ ਗੁਰੂ ਕਾ ਸਿੱਖਾ ਲੱਗਦਾ ਹੈ ਤੈਨੂੰ ਸਰੀਰਕ ਬਿਮਾਰੀ ਹੈ ਕੋਈ, ਹਾਂ ਜੀ ਕਹਿੰਦੇ ਤੂੰ ਪੰਜਵੀਂ ਬੇਰ ਸਾਹਿਬ ਇਸ਼ਨਾਨ ਕਰਿਆ ਕਰ, ਮਾਰੀ ਬਿਮਾਰੀ ਠੀਕ ਹੋ ਜਾਵੇਗੀ, ਪ੍ਰਸ਼ਾਦਾ ਪਾਣੀ ਕਿਵੇਂ ਚੱਲੇਗਾ। ਗੁਰੂ ਕਾ ਸਿੱਖਾ ਜੀ ਅੰਮ੍ਰਿਤਸਰ ਵਾਸੀ ਹੈ, ਤੈਨੂੰ ਪਤਾ ਨਹੀਂ ਜਿਹੜਾ ਅੰਮ੍ਰਿਤਸਰ ਦੇ ਅੰਦਰ ਰਹਿਣ ਆ ਗਿਆ, ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਇਹ ਸਿੱਖਿਆ ਮੈਨੂੰ ਪਹਿਲੇ ਦਿਨ ਦਿੱਤੀ ਸੀ, ਪਹਿਲੇ ਦਿਨ ਇਸੇ ਹੀ ਦੀਵਾਨ ਹਾਲ ਤੋਂ ਪੜ੍ਹਦਿਆਂ ਹੋਇਆ ਉਹਨਾਂ ਦੇ ਪਾਸ। ਕਹਿਣ ਲੱਗੇ ਪੁੱਤ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਵੇ ਉਹਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਉਹ ਕਦੀ ਭੁੱਖਾ ਮਾਰੀ ਨਹੀਂ ਸਕਦਾ। ਤਾਂ ਕਰਕੇ ਇੱਥੇ ਵੀ ਗੁਰੂ ਕੇ ਬਚਨ ਹਨ, ਚੇਤੇ ਰੱਖੀਏ ਜਾ ਕੇ ਘਰ ਸਭ ਕੁਛ ਹੈ ਭਾਈ, ਇਸ ਘਰ ਵਿੱਚ ਸਭ ਕੁਝ ਹੀ ਹੈ ਜੀ। ਨਦੀਆਂ ਦੇ ਭੰਡਾਰੇ ਭਰੇ ਹੋਏ ਹਨ, ਕਹਿੰਦੇ ਭਾਈ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ, ਦੇਦਾ ਦੇ ਲੈਦੇ ਥੱਕ ਪਾਹੇ
ਅਗਨ ਅਪਾਰ,
ਕੈਸਾ ਹੈ ਮਹਾਰਾਜ ਉਹ ਵੀ ਦੱਸੋ, ਕਹਿੰਦੇ ਉੱਚਾ ਹੈ ਵੱਡੇ ਤੋਂ ਵੱਡਾ, ਕਿੰਨਾ ਕਹਿ ਜੀ ਕੋਈ ਮਿਣਤੀ ਗਿਣਤੀ ਹੋਵੇਗੀ ਸੂਰਜ ਵਾਂਗ, ਕਹਿੰਦੇ ਨਹੀਂ ਗਮਤਾ ਤੋਂ ਭਰੇ ਹੈ, ਗਮਤਾ ਨਾਮ ਹੁੰਦਾ ਬੁੱਧੀ ਦਾ, ਅਗਮ ਹੈ ਉਹ ਪਾਰਾਵਾਰ ਤੋਂ ਰਹਿਤ ਹੈ, ਵੇਦ ਸ਼ਾਸਤਰਾਂ ਕਰਕੇ ਕੋਈ ਉਹਦਾ ਪਾਰਾਵਾਰ ਨਹੀਂ ਪਾ ਸਕਦਾ। ਉਹ ਤੇ ਇਹੋ ਹੀ ਕਹਿਣਾ ਬਣ ਆਉਂਦਾ ਜਿਵੇਂ ਭਾਈ ਗੁਰਦਾਸ ਸਿੰਘ ਜੀ ਨੇ ਵੀ ਲਿਖ ਦਿੱਤਾ, ਪੁੱਛਿਆ ਭਾਈ ਗੁਰਦਾਸ ਸਿੰਘ ਜੀ ਤੁਸੀਂ ਕਲਗੀਧਰ ਪ੍ਰੀਤਮ ਦੇ ਸਿੱਖ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਹਨ, ਕੋਈ ਉਹਨਾਂ ਦੀ ਮਹਿਮਾ ਦੱਸੋ। ਤੇ ਭਾਈ ਗੁਰਦਾਸ ਸਿੰਘ ਜੀ ਦੀ ਕਲਮ ਆਮ ਆਪ ਮਹਾਰੇ ਬੋਲ ਪਈ, ਕਹਿਣ ਲੱਗੇ ਦੁਨੀਆਂ ਦੇ ਲੋਕੋ ਵਾਹ ਪ੍ਰਗਟੋ ਮਰਦ ਅਗੰਬੜਾ, ਵਰੀ ਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਰਨ ਲੱਗੇ ਕੌਣ ਦੱਸੇ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਸਤਿਗੁਰੂ ਬੁੱਧੀ ਦਾ ਵਿਸ਼ਾ ਹੀ ਨਹੀਂ ਜੀ, ਕੋਈ ਬੁੱਧੀ ਕਰਕੇ ਆਖੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਰਾਵਾਰ ਦੱਸਾਂਗਾ, ਨਹੀਂ ਦੱਸ ਸਕਦਾ। ਕੀ ਦੱਸੇਗਾ ਕੋਈ, ਗੁਰੂ ਗੋਬਿੰਦ ਸਿੰਘ ਪੁੱਤਰਾਂ ਦਾ ਦਾਣੀ ਹੈ, ਕੀ ਦੱਸੇਗਾ। ਆਪਾਂ ਕਹਿੰਦੇ ਉਹ ਕਲਗੀਧਰ ਪਿਤਾ ਹੈ, ਉਹ ਕਲਗੀ ਨੂੰ ਧਾਰਨ ਕਰਨ ਵਾਲਾ ਇੱਕ ਬਾਦਸ਼ਾਹ ਦਰਵੇਸ਼ ਸਤਿਗੁਰੂ ਹੈ, ਕੀ ਕਹੋਗੇ ਉਹ ਕਿਹੜਾ ਸਤਿਗੁਰੂ ਹੈ ਜਿਹੜਾ ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੈ, ਬੁੱਧੀ ਨਿਰਮਾ ਨਹੀਂ ਕਰ ਸਕਦੇ ਜੀ। ਇਸ ਕਰਕੇ ਪਾਰਾਵਾਰ ਤੋਂ ਪਰੇ ਹੈ ਪਰਮੇਸ਼ਵਰ ਵਾਹਿਗੁਰੂ।
ਮਹਾਰਾਜ
ਕੈਸਾ ਹੈ ਉਹ ਅਕਾਲ ਪੁਰਖ, ਕਹਿੰਦੇ ਸਾਰੇ ਜੀ ਛੋਟੇ ਤੋਂ ਲੈ ਕਰਕੇ ਵੱਡੇ ਤੱਕ, ਹਾਥੀ ਤੋਂ ਲੈ ਕੇ ਕੀੜੀ ਤੱਕ ਪਾਲਣਾ ਕਰਨ ਵਾਲਾ ਹੈ ਜੀ। ਕਿੰਨੇ ਕੁ ਦਿਨ ਕਹਿੰਦੇ ਨਿਤਾ ਪ੍ਰਤੀ ਉਹਨਾਂ ਦੀ ਸਾਰ ਸੰਭਾਲ ਕਰ ਰਿਹਾ ਹੈ, ਕਹਿੰਦੇ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਣਾ ਕਰੋ, ਪੂਜਣਾ ਕਰੋ, ਪੂਰੇ ਸਤਿਗੁਰੂ ਮਿਲਣਗੇ ਕਿਵੇਂ, ਕਹਿੰਦੇ ਸ਼ਬਦ ਦੇ ਨਾਲ ਜੁੜ ਗਿਆ, ਸ਼ਬਦ ਦੇ ਨਾਲ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਦੌਰਾਨ, ਚੇਤਾ ਰੱਖਿਆ ਕਰ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ,
ਚਰਨ ਸਰੋਵ ਲਿਆ ਭਾਈ।
ਭਾਈ ਇਸ ਕਰਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਸਰੋਵੀਏ ਪੂਜਿਆ ਕਰ, ਭਰਮ ਪਿਆ ਹੋਇਆ ਪਤਾ ਨੀ ਬੌੜੇ ਤੇ ਨਾ ਬੌੜੇ, ਚੇਤੇ ਰੱਖ ਉਹ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਜੇਲ੍ਹ ਚੋਂ ਬੈਠਿਆਂ ਨੂੰ ਛਡਾ ਕੇ ਲੈ ਆਉਂਦਾ, ਭਰਮ ਕਿਉਂ ਕਰਦਾ, ਭਰਮ ਨਾ ਕਰਿਆ ਕਰ, ਉਹ ਸਾਰੇ ਬੰਧਨ ਤੋੜਨ ਵਾਲਾ ਹੈ। ਅਜੇ ਵੀ ਭਰਮ ਹੈ ਸਿੱਖਾ ਚਿੱਤ ਵਿੱਚ, ਉਹਨੇ ਸਰਬੰਸੀ ਲੁਟਾ ਦਿੱਤਾ, ਕਾਹਦਾ ਭਰਮ ਕਰਕੇ ਬੈਠਾ ਹੋਇਆ ਹੈ, ਤੇ ਭਉ ਨਾ ਕਰ, ਡਰ ਨਾ ਜਾਵੀ, ਤੈਨੂੰ ਬਚਾਉਣ ਵਾਸਤੇ ਜੇ ਕੋਈ ਤੈਨੂੰ ਡਰਾਉਣ ਵਾਲਾ ਆ ਜਾਵੇ, ਮੂਰਖ ਕੋਈ ਆਖ ਦੇਵੇ ਕਿ ਤੇਰੀ ਰੱਖਿਆ ਕਿਵੇਂ ਕਰੇਗਾ, ਆਪਣੇ ਤੇ ਪੁੱਤਰ ਬਚਾਏ ਨਹੀਂ, ਤੇ ਉਹਨੂੰ ਆਖੀ ਮੇਰੀ ਰੱਖਿਆ ਕਰਨ ਵਾਸਤੇ ਬਲਿਦਾਨ ਦਿੱਤਾ, ਦਿੱਤਾ, ਇਸ ਕਰਕੇ ਡਰ ਵੀ ਤੇਰਾ ਦੂਰ ਹੋ ਜਾਵੇਗਾ। ਉਹਨੇ ਸਾਰੇ ਡਰ ਚੁੱਕ ਦਿੱਤੇ ਨੇ। ਮੈਂ ਨਿਰਭਉ ਸਤਿਗੁਰੂ ਸਾਹਿਬ ਜੀ ਦਾ ਚੇਲਾ ਹਾਂ।
ਸੰਤ ਸਦਾ ਮਨ ਮੰਗਿਆ ਭਾਈ,
ਮਹਾਰਾਜ ਮਨ ਫਿਰ ਵੀ ਡਰਦਾ, ਕਿੱਥੇ ਜਾਈਏ? ਕਹਿੰਦੇ ਸੰਤਾਂ ਦੀ ਸਭਾ ਵਿੱਚ ਮਿਲ ਕਰਕੇ ਇਹ ਮਨ ਨੂੰ ਮਾਨਣਾ ਕਰੋ।
ਨਾਮ ਨਿਵਾਸ
ਹੋਵੇਗਾ, ਫਿਰ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦਾ ਨਿਵਾਸ ਹੋ ਜਾਵੇਗਾ। ਕਿਵੇਂ? ਭਾਂਡਾ ਧੋਏ, ਧੂਪ ਬੈਸ ਦੇਵੋ, ਤੋ ਦੂਜੇ ਕੋ ਜਾਵੋ। ਜੇ ਨਾਮ ਜਪਣਾ ਹੈ, ਪਹਿਲਾਂ ਹਿਰਦੇ ਰੂਪੀ ਭਾਂਡੇ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕਰਕੇ ਮਾਂਜਣਾ ਕਰ।
ਅੰਧੇਰਾ ਅਗਿਆਨ ਦਾ ਭਾਈ,
ਅਗਿਆਨ ਰੂਪੀ ਹਨੇਰਾ ਮੁੱਕ ਜਾਵੇਗਾ।
ਪ੍ਰਗਾਸ
ਪੌਲ ਦੇ ਅੰਦਰ ਪ੍ਰਗਾਸ ਹੋ ਜਾਵੇਗਾ, ਖੇੜਾ ਆ ਜਾਵੇਗਾ। ਜੇ
ਬੱਚੇ ਨੂੰ ਸੁਖ ਰੂਪ ਜਾ ਭਾਈ,
ਮਹਾਰਾਜ ਹੋਵੇਗਾ ਕਿਵੇਂ? ਕਹਿੰਦੇ ਜਦੋਂ ਗੁਰੂ ਕੇ ਬਚਨਾਂ ਨੂੰ ਹਿਰਦੇ ਚ ਵਸਾ ਲਵੇਂਗਾ। ਇੱਕ ਗੁਰੂ ਕੇ ਬਚਨ ਹੀ ਹਨ ਜਿਨ੍ਹਾਂ ਦੁਆਰਾ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਜੇ
ਫਲ ਫਲ ਸਤਿਗੁਰ ਪਾਸ,
ਕਿਉਂ ਜੀ? ਕਿਵੇਂ? ਮਨ ਨੇ ਅਗਲਾ ਸਵਾਲ ਕਰ ਦਿੱਤਾ, ਕਹਿੰਦੇ ਉਹਦਾ ਕਾਰਨ ਹੈ ਸਾਰੇ ਫਲ ਗੁਰੂ ਸਾਹਿਬ ਜੀ ਦੇ ਪਾਸ ਹਨ, ਕਿਸੇ ਹੋਰ ਦੇ ਪਾਸ ਹੀ ਨਹੀਂ।
ਤੇਰਾ ਤੇਰਾ ਸੋਪੀਆ ਭਾਈ,
ਇਸ ਕਰਕੇ ਮਹਾਰਾਜ ਕਹਿੰਦੇ ਮੇਰੇ ਭਰਾਵਾ ਮੇਰਾ ਤੇਰਾ ਛੱਡ ਦੇਣਾ ਕਰ।
ਸਭ ਦੀ ਧੂੜ,
ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾ, ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ, ਸੰਗਤ ਦੇ ਚਰਨਾਂ ਦੀ, ਇਹ ਨਹੀਂ ਜਿਹੜੀ ਧੂੜੀ ਅੱਜ ਕੱਲ ਆਪਾਂ ਬਣੇ ਫਿਰਦੇ। ਬਾਬਾ ਜੀ ਅਸੀਂ ਪੀਰਾਂ ਫਕੀਰਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਤੇ ਵੀਰਵਾਰ ਦੇ ਵੀਰਵਾਰ ਦੀਵਾ ਵੀ ਜਗਾਉਂਦੇ, ਪਹਿਲਾਂ ਹੀ ਮੰਨ ਕੇ ਬੈਠੇ ਹੋਏ ਆ। ਨਹੀਂ ਪਾਏ, ਤੈਨੂੰ ਚੇਤੇ ਹੋਣਾ ਚਾਹੀਦਾ ਸੀ, ਜੋ ਪਾਹਣ ਕੀ ਪਾਈ ਪਾਏ, ਤਿੰਨ ਕੀ ਕਾਲ ਅਜਾਈ ਜਾਏ। ਜਿਹੜੇ ਪੱਥਰਾਂ ਨੂੰ ਪੂਜਦੇ ਫਿਰਦੇ ਗੁਰਦੇਵ, ਕਹਿੰਦੇ ਉਹਨਾਂ ਦੀ ਕਾਲ, ਉਹਨਾਂ ਦੇ ਪੱਲੇ ਕੱਖ ਨੀ ਪੈਣਾ। ਧੂੜ ਬਾਨੀ ਕੀ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ, ਸਤਸੰਗਤ ਦੇ ਚਰਨਾਂ ਦੀ ਧੂੜ ਬਾਨਾ ਕਰ।
ਬ੍ਰਹਮ ਪਸਾਰਿਆ ਭਾਈ,
ਮਹਾਰਾਜ ਕੀ ਮਿਲੇਗਾ ਸੰਗਤ ਦੀ ਧੂੜੀ ਬਾਨੇ ਤੇ? ਕਹਿੰਦੇ ਫਿਰ ਤੈਨੂੰ ਵਿਆਪਕ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਨਦਰੀ ਆ ਜਾਵੇਗਾ।
ਸੁਣਾ ਹਜ਼ੂਰ,
ਪਤਾ ਲੱਗ ਜਾਵੇਗਾ, ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ, ਇਹ ਚੇਤਾ ਆ ਜਾਵੇਗਾ। ਉਹ ਵੇਖ ਵੀ ਰਿਹਾ ਹੈ ਤੇ ਸੁਣ ਵੀ ਰਿਹਾ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ।
ਵਿਸਰਾ ਪਾਰ ਬ੍ਰਹਮ ਭਾਈ,
ਮਹਾਰਾਜ ਜੇ ਕਿਸੇ ਨੂੰ ਵਿਸਰ ਜਾਵੇ, ਭੁੱਲ ਜਾਵੇ, ਕਹਿੰਦੇ ਜਿਹੜੇ ਦਿਹਾੜੇ ਵਿਸਰ ਜਾਵੇ, ਜੇ
ਮਰਿਆ ਝੂਰ,
ਸੋਮ ਦਾ ਧਨ ਨਾਸ ਹੋਣੇ ਤੇ ਉਹ ਝੂਰ ਝੂਰ ਕੇ ਮਰ ਜਾਂਦਾ ਹੈ। ਗੁਰਦੇਵ ਕਹਿੰਦੇ ਜਿਸ ਦਿਨ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਗਤੀ ਵਿਸਰ ਜਾਵੇ, ਗੁਰੂ ਕਾ ਸਿੱਖਾ ਜਿਸ ਦਿਨ ਸੱਤ ਬਾਣੀਆਂ ਦੇ ਨਿਤਨੇਮ ਤੋਂ ਵਾਂਝਾ ਰਹਿ ਜਾਵੇ, ਮੈਂ ਜਿਹੜਾ ਘੱਟ ਤੋਂ ਘੱਟ ਤੈਨੂੰ ਪੰਜਾਂ ਨੇ ਹੁਕਮ ਕੀਤਾ ਸੀ, ਉਹ ਦਿਹਾੜੇ ਝੂਰ ਝੂਰ ਕੇ ਮਰ ਜਾਵੀ, ਤੈਨੂੰ ਚੇਤਾ ਰਵੇ, ਇਹ ਝੂਰ ਨਾ ਤੇਰੇ ਪੱਲੇ ਪਈ ਰਵੇ ਕਿ ਅੱਜ ਮੈਨੂੰ ਘਾਟਾ ਬੜਾ ਜ਼ਿਆਦਾ ਵੱਡਾ ਪੈ ਗਿਆ ਹੈ।
ਉਹਦੇ
ਅੱਗੇ ਬੇਨਤੀ ਕਰ, ਜੋ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ,
ਭਰਪੂਰ
ਥਾਵਾਂ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਜੀ,
ਪਦਾਰਥ ਨਾਮ ਹੈ ਭਾਈ,
ਮਹਾਰਾਜ ਕੀ ਪ੍ਰਾਪਤ ਕਰੀਏ? ਕਹਿੰਦੇ ਪ੍ਰੇਮ ਰੂਪੀ ਪਦਾਰਥ ਉਸਦਾ ਨਾਮ ਹੈ, ਪ੍ਰਾਪਤ ਕਰਨ ਵਾਲੀ ਚੀਜ਼।
ਆਇਆ ਮੋਹ ਵਿਨਾਸ,
ਆਇਆ ਦੇ ਮੋਹ ਨੂੰ ਨਾਸ ਕਰਨ ਵਾਲਾ ਹੈ ਜੀ।
ਭਾਵੇ ਤਾਂ ਮੇਲ ਲੈ ਭਾਈ,
ਭਾਵੇ ਤਾਂ ਸੰਗਤ ਦੁਆਰਾ ਆਪਣੇ ਨਾਲ ਮੇਲਦਾ ਹੈ।
ਨਾਮ ਨਿਵਾਸ,
ਨਾਮ ਦਾ ਨਿਵਾਸ ਵਾਸਾ ਦੇ ਕਰਕੇ ਜੀ,
ਗੁਰਮੁਖ ਕਮਲ ਪ੍ਰਗਾਸੀਆ ਭਾਈ,
ਜਿਹੜੇ ਗੁਰਮੁਖ ਹਨ ਉਹਨਾਂ ਦੇ ਹਿਰਦੇ ਕੌਲ ਦੁਆਰਾ ਉਹ ਪ੍ਰਗਾਸ ਪ੍ਰਗਟ ਹੋ ਆਇਆ ਹੈ।
ਪ੍ਰਗਾਸ
ਭਾਈ, ਹਿਰਦੇ ਚ ਪ੍ਰਗਾਸ ਹੋਇਆ ਹੈ ਗੁਰਮੁਖਾਂ ਦੇ।
ਭਇਆ ਪ੍ਰਤਾਪ ਪ੍ਰਭ ਭਾਈ,
ਉਹਦਾ ਸਾਰਿਆਂ ਥਾਵਾਂ ਤੇ ਪਰਿਪੂਰਨ ਪ੍ਰਤਾਪ ਉਹਨਾਂ ਨੂੰ ਦਿਸ ਆਇਆ ਹੈ।
ਧਰਤ ਆਕਾਸ,
ਇਹ ਹਨ ਸਾਰਿਆਂ ਥਾਵਾਂ ਤੇ ਉਹ ਵਿਆਪਕ ਹੈ, ਜਿੱਥੇ ਵੀ ਉਹ ਨਦਰੀ ਉਹਨਾਂ ਦੀ ਨਦਰ ਜਾਂਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਦਰੀ ਆਉਂਦਾ ਹੈ ਜੀ।
ਪੂਰਾ ਸੰਤੋਖ ਆ ਭਾਈ,
ਭਾਈ ਪੂਰੇ ਸਤਿਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਸੰਤੋਖ ਦੀ ਦਾਤ ਦਿੱਤੀ ਹੈ।
ਸਲਾਗਾ ਭਾਉ,
ਰਾਤ ਉਹਨਾਂ ਦਾ ਭਾਉ ਪ੍ਰੇਮ ਲੱਗਾ ਹੋਇਆ ਹੈ।
ਰਾਮ ਰਵਾ ਸਦਾ ਭਾਈ,
ਜਿਹਨਾਂ ਦਾ ਹਿਰਦੇ ਚ ਸੰਤੋਖ ਆ ਗਿਆ ਹੈ ਉਹਨਾਂ ਦੀ ਦੀ ਰਸਮਾਂ ਤੋਂ ਹੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੱਤੇ ਪੈਰ ਚੱਲਦਾ ਹੈ ਭਾਈ। ਸੱਚਾ ਜੋ ਨਾਮ ਰੂਪੀ ਰਾਸੀ ਉਹ ਆ ਗਿਆ ਉਹ ਚੰਗਾ ਲੱਗਣ ਲੱਗ ਪਿਆ।
ਸੁਣ ਸੁਣ ਜੀਵਿਆ ਭਾਈ,
ਕੰਨਾਂ ਨਾਲ ਸੁਣ ਸੁਣ ਕੇ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਨੂੰ ਜੀਂਦੇ ਹਨ। ਥਾਂ ਨੂੰ ਪਾ ਲੈਣਾ ਕੀਤਾ ਹੈ ਕਹਿੰਦੇ, ਇੰਨੇ ਗੁਣ ਹੁੰਦਿਆਂ ਵੀ ਜਿਹਨੂੰ ਪ੍ਰਤੀਤ ਨਹੀਂ ਆਈ, ਜਿਹਨੂੰ ਯਕੀਨ ਆਇਆ
ਨਹੀਂ,
ਕਰਦਾ ਤੇ ਫਿਰ ਸਾੜੀ ਜਾਣਾ ਚਾਹੀਦਾ ਨਾ, ਜਿਹਨੂੰ ਅਜੇ ਵੀ ਯਕੀਨ ਨਾ ਆਵੇ, ਸਰਬੰਸ ਲਟਾਉਣ ਤੋਂ ਬਾਅਦ ਵੀ ਯਕੀਨ ਨਾ, ਇਹ ਕਹਿਣ ਤੋਂ ਬਾਅਦ ਵੀ ਯਕੀਨ ਨਾ ਕਿ ਤੁਹਾਨੂੰ ਸਰਦਾਰੀਆਂ ਹੀ ਤਾਂ ਦੇਵਾਂਗਾ ਜੇ ਮੈਂ ਸਰਦਾਰੀਆਂ ਨਾ ਦੇਵਾਂ ਤੇ ਮੇਰਾ ਨਾਂ ਗੋਬਿੰਦ ਸਿੰਘ ਨਾ ਕਿਹਾ ਜੇ, ਮੈਂ ਸਰਬੰਸ ਲਟਾ ਕੇ ਵੀ ਤੁਹਾਨੂੰ ਸਰਦਾਰ ਬਣਾ ਦੇਵਾਂਗਾ। ਧੀਓ ਤੇ ਭੈਣੋ, ਤੁਹਾਨੂੰ ਮੰਦਰਾਂ ਚੋਂ ਮਸੀਤਾਂ ਚੋਂ ਧੱਕੇ ਪੈਂਦੇ ਸਨ, ਮੈਂ ਆਪਣੀ ਗੋਦੀ ਚ ਬਿਠਾ ਕੇ ਤੁਹਾਨੂੰ ਗੁਰਜਸ ਕਰਨ ਵਾਲੀਆਂ ਕਰ ਦੇਵਾਂਗਾ ਜੇ ਅਜੇ ਵੀ ਯਕੀਨ ਨਾ ਆਵੇ ਕਲਗੀਆਂ ਵਾਲੇ ਬਾਪੂ ਤੇ। ਤੇ ਫਿਰ ਮਹਾਰਾਜ ਕਹਿੰਦੇ, ਇਹੋ ਜਿਹਾ ਜੀੜਾ ਤੇ ਜਾਲੀ ਜਾਣਾ ਚਾਹੀਦਾ ਨਾ, ਇਹੋ ਜਿਹਾ ਹਿਰਦਾ ਸਾੜੀ ਜਾਵੇ ਜਿਹਨੂੰ ਅਜੇ ਵੀ ਪ੍ਰਤੀਤ ਨਹੀਂ।
ਮੇਰੇ ਸਾਹਿਬਾ ਭਾਈ,
ਭਾਈ ਬਹੁਤੇ ਗੁਣ ਮੇਰੇ ਸਤਿਗੁਰੂ ਸਾਹਿਬ ਵਿੱਚ ਹਨ,
ਬਲ ਜਾਏ
ਵਾਰ ਨੇ ਬਲਹਾਰ ਨੇ ਜਾਣੇ ਹਾਂ,
ਉਹ ਦੁਰਗੁਣਿਆਰੇ ਪਾਲਦਾ ਭਾਈ।
ਦੁਨੀਆਂ ਦੇ ਲੋਕ ਤੇ ਗੁਣਾਂ ਵਾਲਿਆਂ ਦੀ ਕਦਰ ਕਰਦੇ ਨੇ, ਪਰ ਮੇਰਾ ਬਾਪੂ ਸਤਿਗੁਰੂ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਲਗੀ ਧਰ ਪ੍ਰੀਤਮ ਸਰਬੰਸ ਦਾਨੀ ਗੁਰੂ, ਮੇਰੇ ਗੁਣਿਆਂ ਨੂੰ ਜਿਨ੍ਹਾਂ ਚ ਗੁਣੀ ਕੋਈ ਨੀ ਮੇਰੇ ਵਰਗਿਆਂ ਚ, ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਐਸੇ ਨਗੁਣਿਆਂ ਨੂੰ ਜਿਹੜੇ ਮੇਰੇ ਵਰਗੇ ਹੱਥਾਂ ਪੈਰਾਂ ਤੋਂ ਪਿਗਲੇ, ਜਿਨ੍ਹਾਂ ਨੂੰ ਕੋਈ ਸਹਾਰਾ ਨੀ ਦੇਣ ਵਾਲਾ, ਜਿਨ੍ਹਾਂ ਨੂੰ ਘਰਦਿਆਂ ਨੇ ਵੀ ਇਹ ਕਹਿਤਾ ਵੀ ਕਾਕਾ ਜੇ ਨਹੀਂ ਖਾਧੀ ਕਮਾ ਕੇ ਖਾਧੀ ਜਾਂਦੀ ਤੇ ਆਪਣਾ ਪਾਸਾ ਕਰ, ਅਜਿਹਾ ਨੂੰ ਆਪਣੀ ਗੋਦੀ ਚ ਬਿਠਾ ਕੇ ਪਾਲਣ ਵਾਲਾ ਹੈ ਜੀ।
ਥਾਵੇ
ਥਾਂ ਕੋਈ ਨਾ ਹੋਵੇ, ਥਾਂ ਵਾਲਿਆਂ ਦੀ ਪੂਜਾ ਹਰ ਕੋਈ ਕਰਦਾ, ਪਰ ਨਥਾਵਿਆਂ ਨੂੰ ਥਾਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਦਿੰਦੇ ਹਨ।
ਸਾਸ ਸਵਾਸ ਭਾਈ,
ਸਾਰਿਆਂ ਨੂੰ ਸਵਾਸ ਸਵਾਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਰਿਜਕ ਪਹੁੰਚਾ ਰਿਹਾ ਹੈ। ਨਾਮ ਪ੍ਰਗਟ ਨਾ ਹੈ ਸੰਸਾਰ ਦੇ ਵਿੱਚ, ਗੂੜਾ ਨਾਮ ਪ੍ਰਗਟਦਾ ਵੀ ਹੈ, ਗੂੜਾ ਨਾਮ ਉਹਦਾ ਚੜਿਆ ਹੋਇਆ ਨਾਮ ਰੂਪੀ ਰੰਗ ਕਦੀ ਮਜੀਠਾ ਰੰਗ ਉਤਰਦਾ ਨਹੀਂ ਜੀ।
ਸਾਚਾ ਭੇਟਿਆ ਭਾਈ,
ਜਿਨ੍ਹਾਂ ਨੇ ਭਾਈ ਸੱਚੇ ਸਤਿਗੁਰ ਸਾਹਿਬ ਜੀ ਨੂੰ ਭੇਟਿਆ ਪੂਜਿਆ ਹੈ,
ਪੂਰਾ ਤੁਸ ਕਰਮਾਏ,
ਕਰਮ ਪੂਰਾ ਹੋਇਆ ਹੋਰ ਕਿਸੇ ਦਾ ਨਹੀਂ,
ਉਸ ਦਿਨ ਧੜੂ ਨਾ ਜੀਵਿਆ ਭਾਈ।
ਕਰਕੇ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇੱਕ ਘੜੀ ਵੀ ਉਹਦੇ ਨਾਮ ਤੋਂ ਬਿਨਾਂ ਜੀਵਣਾ ਨਾ ਕਰੀਏ।
ਕਲਾ ਭਰਪੂਰ
ਤਰੀਕਿਆਂ ਦੇ ਨਾਲ ਸਰਬ ਕਲਾ ਸਮਰੱਥ ਸਵਾਮੀ ਹੈ,
ਆਸ ਗੁਰਾਸ ਨੂੰ ਵਿਸਰੇ ਭਾਈ।
ਕਰਕੇ ਗੁਰੂ ਕਾ ਸਿੱਖਾ ਤੈਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਉਹ ਕਦੇ ਭੁੱਲੇ ਨਾ,
ਸਦਾ ਹਜ਼ੂਰ
ਸਦਾ ਵਾਸਤੇ ਨੇੜੇ ਤੋਂ ਨੇੜੇ ਵੇਖਣਾ ਕਰ,
ਸੰਗ ਮਿਲਾਇਆ ਭਾਈ,
ਜਿਨ੍ਹਾਂ ਤੇ ਬਖਸ਼ਿਸ਼ ਹੋਏ ਉਹਨਾਂ ਨੂੰ ਸਾਧੂਆਂ ਦੀ ਸੰਗਤ ਦੁਆਰਾ ਮਿਲਾਉਣਾ ਕੀਤਾ ਹੈ।
ਭਰਪੂਰ
ਸੰਗਤ ਚੋਂ ਕੀ ਪਤਾ ਲੱਗਾ, ਉਹ ਸਾਰੇ ਥਾਈ ਵਿਆਪ ਕੇ
ਪ੍ਰੀਤ ਨਾਲ ਲੱਗਿਆ ਭਾਈ,
ਜਿਨ੍ਹਾਂ ਨੂੰ ਅਜੇ ਵੀ ਸਤਿਗੁਰੂ ਸਾਹਿਬ ਜੀ ਦੇ ਨਾਮ ਨਾਲ ਪ੍ਰੀਤ ਨਹੀਂ ਲੱਗੇ ਜੇ,
ਨਿਤ ਨਿਤ ਮਰਦੇ ਝੂਰ
ਝੂਰ ਝੂਰ ਕੇ ਦੁਖੀ ਹੋ ਕਰਕੇ ਮਰ ਰਹੇ ਹਨ, ਸਤਿਗੁਰੂ ਸਾਹਿਬ ਜੀ ਨੇ ਆਪਣਾ ਬਖਸ਼ਿਸ਼ ਰੂਪੀ ਪੱਲਾ ਪਕੜਾ ਦਿੱਤਾ ਹੈ, ਜਿਨ੍ਹਾਂ ਨੂੰ ਇਹ ਚੇਤੇ ਆ ਗਿਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ, ਜਿਨ੍ਹਾਂ ਨੂੰ ਪੱਲਾ ਪਕੜਾ ਦਿੱਤਾ ਹੈ
ਸੰਸਾਰ,
ਇਸ ਸੰਸਾਰ ਵਿੱਚੋਂ ਜਿਹੜਾ ਦੁੱਖਾਂ ਦਾ ਸਮੁੰਦਰ ਸੀ ਉਹਦੇ ਵਿੱਚੋਂ ਆਪਣੇ ਪੱਲੇ ਨਾ ਲਾ ਕਰਕੇ ਤਾਰ ਲੈਣਾ ਕੀਤਾ ਹੈ ਉਹਨਾਂ
ਨੂੰ,
ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੋਈ ਹੈ, ਕਿਰਪਾ ਕਟਾਖ ਅਵਲੋਕਣ ਤੀਨੋ ਦਾਸ ਕਾ ਦੁੱਖ ਬਦਾਰੇ, ਜਿਨ੍ਹਾਂ ਵੱਲ ਮਿਹਰ ਦੀ ਨਿਗਾਹ ਨਾਲ ਵੇਖਣਾ ਕੀਤਾ,
ਅੰਗ ਅਪਾਰ
ਅੰਗ ਭਾਵ ਉਹਨਾਂ ਦਾ ਪੱਖੀ ਪਰਮੇਸ਼ਰ ਵਾਹਿਗੁਰੂ ਹੋ ਗਿਆ, ਸਾਰੇ ਦੁੱਖਾਂ ਨੂੰ ਨਾਸ ਕਰ ਦਿੱਤਾ ਹੈ, ਉਹਨਾਂ ਦਾ ਸੰਗੀ ਹੋ ਗਿਆ ਜੀ,
ਰਾਮ ਤਾਂ ਸੂਤਨ ਹੋਇਆ। ਭਾਈ
ਉਹਨਾਂ ਦਾ ਮਨ ਵੀ ਉਹਨਾਂ ਦਾ ਤਲ ਤਨ ਵੀ ਸੀਤਲ ਠੰਡਾ ਹੋ ਗਿਆ ਹੈ
ਗੁਰੂ ਨਾਮ ਆਧਾਰ
ਨਾਮ ਰੂਪੀ ਭੋਜਨ ਦਾ ਹੀ ਆਸਰਾ ਹੈ ਜੀ
ਨਾਨਕ ਤੁਸ ਸਰਨਾਗਤੀ ਭਾਈ
ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ
ਭਾਈ
ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਜਿਹੜਾ ਪਹਿਲਾਂ ਕਰਦਾ ਸੀ ਹੁਣ ਕਰ ਰਿਹਾ ਹੈ ਆਗਾਹ ਨੂੰ ਕਰਦਾ ਰਹੇਗਾ ਉਹਦੀ ਸ਼ਰਨ ਤੱਕੀ ਹੈ ਐਸਾ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰ ਸਾਹਿਬ ਜੀ ਨੂੰ ਬਖਸ਼ ਕਰਕੇ ਨਿਹਾਲ ਕੀਤਾ ਹੈ ਗੁਰਦੇਵ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਇਤਿਹਾਸਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਗਾਹ ਤੋਂ ਸਮਤ ਬਖਸ਼ਣੀ ਜੀ
ਭਾਈ